ਧੰਨ ਵਾਹਿਗੁਰੂ ਸਾਹਿਬ ਜੀ। ਸਾ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੀ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ, ਆਪ ਤਰਿਆ ਜਿਨੀ ਡਿੱਠਾ, ਤਿੰਨਾ ਲਏ ਛਡਾਏ। ਜਨ ਨਾਨਕ ਸਤਿਗੁਰ ਮਿਲੋ ਦਇਆ ਕਰ, ਜਨ ਨਾਨਕ ਸਤਿਗੁਰ ਮਿਲੋ ਦਇਆ ਕਰ, ਨਾਨਕ ਧੋਵੈ ਪਾਏ। ਸਤਿਗੁਰੂ ਗਰੀਬ ਨਵਾਜ, ਦੀਨ ਦੁਨੀਆਂ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ, ਜਹਰਾ ਜਹੂਰ, ਸਰਬ ਕਲਾ ਭਰਪੂਰ, ਧੰਨ ਧੰਨ ਸੱਚੇ ਪਾਤਸ਼ਾਹ, ਧੰਨ ਧੰਨ ਸਤਿਗੁਰੂ ਗਰੀਬ ਨਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਅੱਜ ਦਿਨ ਬੜਾ ਉਤਸ਼ਾਹ ਦਾ ਭਰਿਆ ਹੋਇਆ ਹੈ। ਹਰ ਸਿੱਖ ਖੁਸ਼ ਹੈ, ਸਾਧ ਸੰਗਤ ਜੀ, ਉਤਸ਼ਾਹ ਹੈ ਅੰਦਰ। ਪਰ ਕਥਾ ਸੁਣਨ ਵਾਸਤੇ ਉਤਸ਼ਾਹ ਦੇ ਨਾਲ ਨਾਲ ਇਕਾਗਰਤਾ ਦੀ ਬੜੀ ਜ਼ਰੂਰਤ ਹੁੰਦੀ ਹੈ। ਆਓ ਸੁਰਤੀਆਂ ਮਹਾਰਾਜ ਕਿਰਪਾ ਕਰਨ, ਸਾਡੀਆਂ ਇਕਾਗਰ ਕਰਨ। ਧੰਨ ਗੁਰੂ ਰਾਮਦਾਸ ਸਾਹਿਬ, ਜਿਨ੍ਹਾਂ ਦਾ ਨਾਮ ਲੈਣ ਦਾ ਹੀ ਬਹੁਤ ਵੱਡਾ ਪ੍ਰਤਾਪ ਹੈ। ਜਿਨ੍ਹਾਂ ਗੁਰਮੁਖੋ ਨਾਮ ਜਪ ਕੇ ਕੋਈ ਗਹਿਰਾ ਜਾਏਗਾ ਨਾ, ਉਨੀ ਉਹ ਤੁਹਾਨੂੰ ਕੀਮਤੀ ਗੱਲ ਦੱਸੇਗਾ। ਭੱਟ ਸਾਹਿਬਾਨ ਬਹੁਤ ਗਹਿਰੇ ਗਏ, ਉਹਨਾਂ ਦਾ ਤਜਰਬਾ ਬਹੁਤ ਸੀ। ਭੱਟ ਸਾਹਿਬਾਨ ਲਿਖਦੇ, ਸਿੱਖੋ ਤੁਸੀਂ ਗੁਰੂ ਰਾਮਦਾਸ ਜੀ ਨੂੰ ਚੇਤੇ ਕਰੋ, ਤੁਹਾਡੇ ਸਾਰੇ ਅੰਧਕਾਰ ਦੂਰ ਹੋ ਜਾਣਗੇ। ਕਹਿਣ ਲੱਗੇ ਤੁਹਾਡੇ ਹਨੇਰੇ ਦੂਰ ਹੋ ਜਾਣਗੇ, ਤੁਸੀਂ ਗੁਰੂ ਰਾਮਦਾਸ ਜੀ ਨੂੰ ਚੇਤੇ ਕਰੋ, ਤੁਹਾਡੀ ਗਰੀਬੀ ਦੂਰ ਹੋ ਜਾਏਗੀ। ਕਹਿਣ ਲੱਗੇ, ਸਿੱਖੋ ਤੁਸੀਂ ਗੁਰੂ ਰਾਮਦਾਸ ਜੀ ਨੂੰ ਚੇਤੇ ਕਰੋ, ਰਿੱਧੀਆਂ ਸਿੱਧੀਆਂ ਤੁਹਾਡੇ ਪੈਰਾਂ 'ਚ ਆ ਜਾਣਗੀਆਂ। ਇੱਥੋਂ ਤੱਕ ਕਹਿਣ ਲੱਗੇ, ਸਿੱਖੋ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ ਚੇਤੇ ਕਰਿਆ ਕਰੋ, ਯਾਦ ਕਰਿਆ ਕਰੋ, ਤੁਹਾਡਾ ਰੱਬ ਨਾਲ ਮਿਲਾਪ ਹੋ ਜਾਏਗਾ ਜੀ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦੀ ਸਿਫਤ ਕਰਨੀ ਆਪਾਂ ਪਿਆਰ ਨਾਲ, ਸਾਰੀ ਸੰਗਤ ਬੜੇ ਧੀਰਜ ਨਾਲ, ਬੜੇ ਸਹਿਜ ਵਿੱਚ ਕਰੋ ਨੇਤਰ ਬੰਦ, ਗੁਰੂ ਰਾਮਦਾਸ ਜੀ ਦੇ ਚਰਨਾਂ ਦਾ ਧਰੋ ਧਿਆਨ, ਤੇ ਗੱਜ ਕੇ ਆਖੋ ਸਾਰੇ, ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਇਹ ਤੁਹਾਨੂੰ ਪਤਾ ਹੈ ਵੀ ਆਪਾਂ ਫੋਰਮੈਲਿਟੀ ਲਈ ਆਖਿਆ ਜਾਂ ਅੰਦਰੋਂ ਆਖਿਆ ਜੀ, ਪਰ ਯਤਨ ਕਰਿਆ ਕਰੋ, ਸੰਗਤ ਵਿੱਚ ਬੈਠਿਆਂ ਸਾਧ ਸੰਗਤ ਮਨ ਇਕਾਗਰ ਹੋਵੇ, ਟਿਕੇ ਹੋਏ ਮਨ ਦੀ ਗੱਲ ਹੀ ਹੋਰ ਹੈ ਜੀ। ਆਓ ਮਨ ਇਕਾਗਰ ਕਰੋ, ਮਨ ਪਿਆਰ ਵਿੱਚ ਲੈ ਕੇ ਆਓ, ਫਿਰ ਸਤਿਗੁਰੂ ਜੀ ਦਾ ਨਾਮ ਉਚਾਰਨ ਕਰੋ, ਨੇਤਰ ਬੰਦ ਕਰੋ, ਜੋੜੋ ਹੱਥ ਤੇ ਗੱਜ ਕੇ ਆਖੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਨੇ ਮੰਗਲ ਵਿੱਚ ਹੁਣੇ ਪੰਕਤੀ ਪੜ੍ਹੀ ਹੈ, ਸਾ ਧਰਤ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਧਰਤੀ ਹਰੀ ਭਰੀ, ਜਿੱਥੇ ਸਤਿਗੁਰੂ ਆ ਕੇ ਬਹਿ ਜਾਣ। ਪਰ ਜਿਸ ਧਰਤੀ 'ਤੇ ਗੁਰੂ ਰਾਮਦਾਸ ਸਾਹਿਬ ਜੀ ਦੀ ਆਮਦ ਹੋਈ ਹੈ ਨਾ, ਗੁਰਬਾਣੀ 'ਚ ਉਹਨੂੰ ਜ਼ਹਿਰ ਕੈਰ ਵੀ ਲਿਖਿਆ ਹੈ। ਲਾਹੌਰ ਸ਼ਹਿਰ ਜ਼ਹਿਰ ਕੈਰ, ਉੱਥੇ 'ਤੇ ਜ਼ਹਿਰ ਕੈਰ ਲਿਖਿਆ ਹੈ। ਪਰ ਨਾਲ ਹੀ ਉਹਦੇ ਇੱਕ ਪੰਕਤੀ ਹੈ, ਅੰਮ੍ਰਿਤਸਰ ਸਿਫਤੀ ਦਾ ਘਰ। ਇਸ ਗੱਲ ਨੂੰ ਧਿਆਨ ਨਾਲ ਸਮਝਣਾ, ਧਰਤੀ ਹਰਿਆਵਲੀ ਹੈ ਪਰ ਮਹਾਰਾਜ ਤੇ ਉਸ ਲਾਹੌਰ ਸ਼ਹਿਰ ਨੂੰ ਜ਼ਹਿਰ ਕੈਰ ਲਿਖ ਰਹੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਲਾਹੌਰ ਵਿੱਚ ਗਏ, ਅੰਮ੍ਰਿਤ ਵੇਲਾ ਸੀਗਾ, ਮਰਦਾਨਿਆਂ ਤਾਰ ਛੇੜ ਬਾਣੀ ਆਈ ਹੈ। ਮਰਦਾਨਾ ਜੀ ਨੇ ਕੀਤਾ ਕੀਰਤਨ, ਪਰ ਉਹ ਲਾਗੋਂ ਚੀਕਾਂ ਦੀਆਂ ਆਵਾਜ਼ਾਂ ਆਉਂਦੀਆਂ ਸਨ। ਅੱਜ ਇਹ ਸਵਾ ਪਹਿਰ ਸੀਗਾ ਦਿਨ ਦਾ, ਅੰਮ੍ਰਿਤ ਵੇਲਾ ਸੀਗਾ। ਮਹਾਰਾਜ ਸੱਚੇ ਪਾਤਸ਼ਾਹ ਪੁੱਛਦੇ, ਮਰਦਾਨਿਆਂ ਵੇਖ ਭਲਾ ਆਵਾਜ਼ ਕਿੱਥੋਂ ਆਉਂਦੀ ਪਈ ਹੈ? ਭਾਈ ਮਰਦਾਨਾ ਜੀ ਗਏ, ਮਹਾਰਾਜ ਪਸ਼ੂਆਂ ਨੂੰ ਵੱਢ ਰਹੇ ਨੇ, ਉਹਨਾਂ ਦੀਆਂ ਚੀਕਾਂ ਹਨ। ਮਹਾਰਾਜ ਕਹਿੰਦੇ, ਅਜੇ ਦਿਨ ਦਾ ਸਵਾ ਪਹਿਰ ਸ਼ੁਰੂ ਹੋਇਆ, ਇੱਥੇ ਕਹਿਰ ਵਰਤਣ ਲੱਗ ਪਿਆ। ਕਹਿਣ ਲੱਗੇ, ਸਤਿਗੁਰੂ ਜੀ ਨੇ ਫਿਰ ਪੰਕਤੀ ਉਚਾਰਨ ਕੀਤੀ ਸੀ, ਲਾਹੌਰ ਸ਼ਹਿਰ ਜ਼ਹਿਰ ਕਹਿਰ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਪਰ ਸਾਧ ਸੰਗਤ ਤੇ ਧਰਤੀ ਭਾਗਾਂ ਵਾਲੀ ਕਦੋਂ ਬਣੀ, ਹਰਿਆਵਲੀ ਕਦੋਂ ਬਣੀ? ਸੱਚੀ ਗੱਲ 'ਚ ਜੇ ਗੁਰੂ ਰਾਮਦਾਸ ਸਾਹਿਬ ਲਾਹੌਰ ਵਿੱਚ ਅਵਤਾਰ ਨਾ ਧਾਰਨ ਕਰਦੇ, ਸਿੱਖ ਜਗਤ ਵਿੱਚ ਲਾਹੌਰ ਨੂੰ ਜ਼ਹਿਰ ਕਹਿਰ ਹੀ ਕਹਿਣਾ ਸੀਗਾ, ਸਾਰਿਆਂ ਨੇ ਜ਼ਹਿਰ ਕਹਿਰ ਹੀ ਕਹਿਣਾ ਸੀਗਾ। ਹਰੀ ਭਰੀ ਤੇ ਉਦੋਂ ਹੋਈ ਜਦੋਂ ਇੱਥੋਂ ਦੇ ਇੱਕ ਬਾਜ਼ਾਰ ਦੇ ਵਿੱਚ, ਚੂਨਾ ਮੰਡੀ ਦੇ ਵਿੱਚ, ਭਾਵੇਂ ਕਿ ਹੁਣ ਵਿਦਵਾਨ ਇਹ ਵੀ ਮੰਨਦੇ ਵੀ ਚੂਨੀ ਮੰਡੀ ਸੀਗਾ, ਪਰ ਗੱਲ ਕਿ ਚੂਨਾ ਮੰਡੀ ਬਾਜ਼ਾਰ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਮਦ ਹੋਣੀ ਹੈ। ਅਤੇ ਮੈਂ ਅੱਜ ਕਿਸੇ ਸਿੰਘ ਨੂੰ ਪੁੱਛ ਰਿਹਾ ਸਾਂ ਵੀ ਮਹਾਰਾਜ ਦੀ ਮਾਤਾ ਦਾ ਨਾਮ ਦੱਸ ਭਾਈ। ਬੜੀ ਮਨ ਵਿੱਚ ਨਮੋਸ਼ੀ ਆਈ ਵੀ ਸਾਨੂੰ ਸਤਿਗੁਰੂ ਜੀ ਦੀ ਮਾਂ ਦਾ ਨਾਮ ਨਹੀਂ ਪਤਾ ਜੀ। ਮਹਾਰਾਜ ਸੱਚੇ ਪਾਤਸ਼ਾਹ ਬਾਣੀ 'ਚ ਲਿਖਦੇ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਸਤਿਗੁਰੂ ਜੀ ਦੇ ਮਾਤਾ ਜੀ ਧੰਨ ਮਾਤਾ ਦਇਆ ਕੌਰ ਜੀ। ਜੇ ਮੈਂ ਆਖਾਂ ਸੱਤ ਅੱਠ ਜਨਮਾਂ ਦੀ ਮਾਂ ਦੀ ਬੰਦਗੀ ਸੀ, ਬਹੁਤੀ ਬੇਇਨਸਾਫੀ ਹੋਏਗੀ। ਕਿਉਂ? ਸਾਧ ਸੰਗਤ ਪਤਾ ਹੀ ਕੋਈ ਨਹੀਂ ਗੁਰੂ ਰਾਮਦਾਸ ਸਾਹਿਬ ਜੀ ਦੀ ਮਾਂ ਦੀ ਕਿੰਨੀ ਕੁ ਜ਼ਿਆਦਾ ਬੰਦਗੀ ਹੈ ਜੀ। ਅਸੀਂ ਮਾਤਾ ਜੀ ਦਾ ਚਿਹਰਾ ਨਹੀਂ ਕਦੀ ਵੇਖਿਆ, ਮਾਤਾ ਦਇਆ ਕੌਰ ਜੀ ਦਾ, ਨਾ ਕੋਈ ਪੇਂਟਿੰਗ ਲੱਭਦੀ ਇਹੋ ਜੀ ਜਿਹਦੇ ਵਿੱਚ ਮਾਂ ਦਇਆ ਕੌਰ ਜੀ ਦਾ ਚਿੱਤਰ ਹੋਵੇ। ਪਰ ਸਾਧ ਸੰਗਤ ਸੱਚੀ ਗੱਲ ਇਹ ਹੈ, ਪਤਾ ਨਹੀਂ ਮਾਤਾ ਦਇਆ ਕੌਰ ਜੀ ਦੀ ਕਿੰਨੀ ਕੁ ਜ਼ਿਆਦਾ ਭਗਤੀ ਸੀਗੀ, ਬਾਬਾ ਹਰਦਾਸ ਜੀ ਉਹਨਾਂ ਦੀ ਕਿੰਨੀ ਕੁ ਜ਼ਿਆਦਾ ਭਗਤੀ ਸੀ। ਪਰ ਜਿਹਨੇ ਦੁਨੀਆਂ ਦਾ ਸ਼ਹਿਨਸ਼ਾਹ ਬਣਨਾ, ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਘਰ ਵਿੱਚ ਆਮਦ ਹੋਈ ਅਤੇ ਮਾਂ ਨੂੰ ਸੇਵਾ ਕਰਨ ਦਾ ਸਮਾਂ ਪਰਮੇਸ਼ਰ ਵੱਲੋਂ ਪਤਾ ਕਿੰਨਾ ਮਿਲਿਆ। ਮਾਂ ਨੇ ਗੁਰੂ ਰਾਮਦਾਸ ਜੀ ਦੀ ਕਿੰਨੀ ਕੁ ਸੇਵਾ ਕੀਤੀ? ਮਾਂ ਨੇ ਸੇਵਾ ਕੀਤੀ ਬਸ 2 ਸਾਲ ਜੀ। 2 ਸਾਲ ਬਾਅਦ ਭਾਵੇਂ ਵਿਦਵਾਨ ਇਹਦੇ ਵਿੱਚ ਕੋਈ 5 ਵੀ ਕਹਿੰਦਾ ਪਰ ਬਹੁਤਾ ਤੇ ਮੰਨਿਆ ਜਾਂਦਾ, 2 ਸਾਲ ਗੁਰੂ ਰਾਮਦਾਸ ਸਾਹਿਬ ਜੀ ਦੇ ਸਰੀਰ ਦੀ ਸੇਵਾ ਕੀਤੀ ਅਤੇ ਮਾਤਾ ਦਇਆ ਕੌਰ ਜੀ ਦਾ ਅਕਾਲ ਚਲਾਣਾ ਹੋ ਗਿਆ ਜੀ, ਸਰੀਰ ਤਿਆਗਿਆ ਗਿਆ। ਕਦੀ ਸੁਰਤ ਕਰਕੇ ਮਾਂ ਦਇਆ ਕੌਰ ਜੀ ਦੇ ਚਰਨਾਂ 'ਚ ਨਮਸਕਾਰ ਕਰਿਆ ਕਰੋ, ਉਹਨਾਂ ਨੂੰ ਕੌਣ ਯਾਦ ਕਰੇਗਾ? ਗੁਰੂ ਰਾਮਦਾਸ ਜੀ ਦੇ ਸਾਰੇ ਗੁਣ ਗਾਉਂਦੇ ਨੇ ਪਰ ਗੁਰੂ ਕੀ ਬਾਣੀ ਦੇ ਵਿੱਚ ਗੁਰੂ ਦੀ ਮਾਤਾ ਦਾ ਵੀ ਗੁਣ ਗਾਇਆ ਗਿਆ ਜੀ, ਧੰਨ ਧੰਨ ਸੋ ਜਨਨੀ। ਇੱਕ ਵਾਰੀ ਨਹੀਂ, 2 ਵਾਰ ਮਹਾਰਾਜ ਦੀ ਬਾਣੀ ਕਹਿ ਰਹੀ ਹੈ ਧੰਨ ਧੰਨ ਮਾਤਾ ਦਇਆ ਕੌਰ ਜੀ, 2 ਵਾਰ ਆਖਿਆ। ਬਾਬਾ ਹਰਦਾਸ ਸਾਹਿਬ ਜੀ ਸਾਧ ਸੰਗਤ ਉਹਨਾਂ ਨੇ 7 ਸਾਲ ਗੁਰੂ ਰਾਮਦਾਸ ਜੀ ਦੇ ਦਰਸ਼ਨ ਕੀਤੇ ਬਸ ਜੀ। ਜਦੋਂ ਮਹਾਰਾਜ ਸਾਹਿਬ ਜੀ ਦੀ 7 ਸਾਲ ਦੀ ਆਰਜੂ ਸੀ, ਬਾਬਾ ਹਰਦਾਸ ਜੀ ਉਹ ਵੀ ਅਕਾਲ ਚਲਾਣਾ ਕਰਦੇ ਨੇ। ਪਰ ਸਾਧ ਸੰਗਤ ਗੁਰੂ ਰਾਮਦਾਸ ਸਾਹਿਬ ਜੀ ਦਾ ਜਿਹੜਾ ਜੀਵਨ ਹੈ ਨਾ, ਇੱਕ ਪੰਕਤੀ ਤੁਹਾਨੂੰ ਸਾਰਿਆਂ ਨੂੰ ਚੇਤਾ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ, ਜਿਨ ਸਿਰਿਆ ਤਿੰਨੇ ਸਵਾਰਿਆ ਦਾ ਭਾਵ ਕੀ ਹੈ? ਜਿਸ ਵਾਹਿਗੁਰੂ ਜੀ ਨੇ ਧਰਤੀ ਵਿੱਚ ਲੈ ਕੇ ਆਉਂਦਾ ਸੀ ਨਾ, ਉਸ ਪਰਮੇਸ਼ਰ ਨੇ ਆਪ ਗੁਰੂ ਰਾਮਦਾਸ ਜੀ ਨੂੰ ਸਵਾਰਿਆ ਜੀ। 4 ਪੜਾਅ ਨੇ ਗੁਰੂ ਰਾਮਦਾਸ ਜੀ ਦੇ ਜੀਵਨ ਦੇ। 47 ਸਾਲ ਮੇਰੇ ਸਤਿਗੁਰੂ ਜੀ ਦੀ ਕੁੱਲ ਆਰਜੂ ਹੈ, ਪਹਿਲਾ ਪੜਾਅ ਲਾਹੌਰ ਦੀ ਧਰਤੀ ਅਤੇ ਦੂਜਾ ਸਾਡੇ ਬਿਲਕੁਲ ਲਾਗੇ ਗੁਰੂ ਰਾਮਦਾਸ ਜੀ ਦਾ ਨਾਨਕਾ ਪਿੰਡ ਬਾਸਰਕੇ ਦੀ ਧਰਤੀ ਦੀ। ਤੀਜਾ ਪੜਾਅ ਜਿੱਥੇ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਜੀਵਨ ਦਾ ਸਭ ਤੋਂ ਵੱਧ ਸਮਾਂ ਸਫਲਾ ਕੀਤਾ, ਗੋਇੰਦਵਾਲ ਸਾਹਿਬ ਜੀ ਦੀ ਧਰਤੀ, ਜਿੱਥੇ 21 ਸਾਲ ਗੁਰੂ ਰਾਮਦਾਸ ਸਾਹਿਬ ਨੇ ਸੇਵਕ ਬਣ ਕੇ ਸੇਵਾ ਕੀਤੀ ਜੀ। ਉਹਦੇ ਤੋਂ ਬਾਅਦ 7 ਸਾਲ ਮਹਾਰਾਜ ਗੁਰਤਾ ਗੱਦੀ 'ਤੇ ਸੱਜੇ ਰਹੇ ਜੀ। 7 ਸਾਲ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਦਾ ਆਗਮਨ ਹੋਇਆ ਨਾ ਸਾਧ ਸੰਗਤ, ਗੁਰੂ ਨਾਨਕ ਸਾਹਿਬ ਮਹਾਰਾਜ ਕਰਤਾਰਪੁਰ ਸਾਹਿਬ ਵਿੱਚ ਸਨ ਅਤੇ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸਰੀਰਕ ਉਮਰ 65 ਸਾਲਾਂ ਦੀ ਸੀਗੀ ਜੀ। ਉਦੋਂ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਕਰਤਾਰਪੁਰ ਪਹੁੰਚਿਆਂ ਹੋਇਆਂ ਨੂੰ 2 ਸਾਲ ਹੋ ਗਏ ਸਨ। ਗੁਰੂ ਅੰਗਦ ਦੇਵ ਸਾਹਿਬ ਜੀ ਦੀ ਉਮਰ ਲਗਭਗ, ਮੈਂ ਸ਼ਬਦ ਵਰਤ ਰਿਹਾ, 35 ਕੁ ਸਾਲਾਂ ਦੇ ਨੇੜੇ ਸੀਗੀ ਜੀ। ਗੁਰੂ ਅਮਰਦਾਸ ਸਾਹਿਬ ਜੀ ਦੀ ਉਮਰ ਸਰੀਰਕ ਉਸ ਸਮੇਂ 55 ਸਾਲਾਂ ਦੀ ਸੀਗੀ ਜੀ। ਅਤੇ ਗੁਰੂ ਅਮਰਦਾਸ ਸਾਹਿਬ ਆਪਣੇ ਪਿੰਡ ਬਾਸਰਕੇ ਦੇ ਵਿੱਚ ਸਨ। ਸਮਾਂ ਕੈਸਾ ਸੀ? ਗੁਰੂ ਨਾਨਕ ਸਾਹਿਬ ਜੀ ਦੀ ਜੋਤ ਜਿਨ੍ਹਾਂ ਸਰੀਰਾਂ ਵਿੱਚ ਜਗਣੀ ਹੈ, ਇੱਕੋ ਸਮੇਂ ਧਰਤੀ 'ਤੇ 4 ਗੁਰੂ ਸਾਹਿਬ ਮੌਜੂਦ ਸਨ ਜੀ। ਇੱਕੋ ਸਮੇਂ ਜੀ 4 ਗੁਰੂ ਸਾਹਿਬ ਮੌਜੂਦ ਸਨ। ਪਰ ਇੱਕ ਗੱਲ ਚੇਤਾ ਰੱਖਿਓ ਗੁਰਮੁਖੋ, ਜਦੋਂ ਕਿਸੇ ਨਾਲ ਮੇਲਾ ਹੋਣਾ ਨਾ ਉਦੋਂ ਹੀ ਹੋਣਾ ਹੈ ਜੀ। ਬੰਦਾ ਲੱਖ ਯਤਨ ਕਰੇ, ਸਮੇਂ ਤੋਂ ਪਹਿਲਾਂ ਕਦੀ ਕਿਸੇ ਦਾ ਮੇਲਾ ਨੀਚੇ ਹੋਇਆ ਜੀ। ਲੱਖ ਬੰਦਾ ਯਤਨ ਕਰੇ, 10 ਸਾਲ ਹੋ ਗਏ ਸੰਗਤ ਕਰਦਿਆਂ, ਹਰ ਰੋਜ਼ ਬੰਦਾ ਗੁਰੂ ਕੀ ਹਾਜ਼ਰੀ ਵਿੱਚ ਆ ਕੇ ਬੈਠਦਾ ਹੈ, ਪਰ ਹੁੰਦਾ ਕੀ ਹੈ, 10 ਸਾਲ ਉਹ ਵੀ ਆਨੰਦ ਲੈ ਕੇ ਘਰ ਜਾਂਦਾ, ਦੂਜਾ ਵੀ ਆਨੰਦ ਲੈ ਕੇ ਘਰ ਜਾਂਦਾ, ਪਰ ਆਪਸ ਵਿੱਚ ਕਦੀ ਫਤਿਹ ਨਹੀਂ ਸਾਂਝੀ ਹੋਈ ਜੀ। 10 ਸਾਲਾਂ ਬਾਅਦ ਫਤਿਹ ਸਾਂਝੀ ਹੁੰਦੀ ਹੈ। ਇਹਦਾ ਭਾਵ ਇਹ ਹੈ, ਮਲਾਪ ਦਾ ਜਦੋਂ ਸਮਾਂ ਲਿਖਿਆ ਹੁੰਦਾ ਨਾ ਸਾਧ ਸੰਗਤ ਉਦੋਂ ਹੀ ਆਉਂਦਾ ਜੀ। ਗੁਰੂ ਨਾਨਕ ਸਾਹਿਬ ਜੀ ਦੇ ਨਾਲ ਗੁਰੂ ਅਮਰਦਾਸ ਸਾਹਿਬ ਜੀ ਦਾ ਸਰੀਰਕ ਮੇਲਾ ਨਹੀਂ ਹੋਇਆ ਜੀ, ਅਤੇ ਗੁਰੂ ਅੰਗਦ ਦੇਵ ਸਾਹਿਬ ਅਤੇ ਗੁਰੂ ਰਾਮਦਾਸ ਜੀ ਦਾ ਸਰੀਰਕ ਮੇਲਾ ਕੋਈ ਨਹੀਂ ਹੋਇਆ, ਪਰ ਉਮਰ ਜਿਹੜੀ ਸੀਗੀ ਉਹ ਤਕਰੀਬਨ ਰਲਦੀ ਮਿਲਦੀ ਅਗਲੀ ਪਿਛਲੀ ਉਮਰ ਸੀਗੀ ਜੀ। ਇੱਕੋ ਸਮੇਂ ਧਰਤੀ 'ਤੇ ਮੌਜੂਦ ਸਨ। ਖੈਰ ਰਹੋ ਵਿਚਾਰ, ਲਾਹੌਰ ਦਾ ਜਿਹੜਾ ਪੜਾਅ ਹੈ ਨਾ ਉਹ ਮੈਂ ਇੰਨਾ ਕੁ ਆਪ ਜੀ ਨੂੰ ਬੇਨਤੀ ਕਰਾਂਗਾ ਵੀ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਲਾਹੌਰ ਦੇ ਵਿੱਚ ਆਪਣੇ ਪਿਤਾ ਦਾ ਆਪਣੇ ਹੱਥੀਂ ਸੰਸਕਾਰ ਕਰਦੇ ਨੇ ਜੀ, ਅਤੇ ਗੁਰੂ ਰਾਮਦਾਸ ਜੀ ਦੀ ਨਾਨੀ ਦਾ ਨਾਮ ਨਹੀਂ ਇਤਿਹਾਸ ਵਿੱਚ ਲੱਭਦਾ ਜੀ। ਪਰ ਸੱਚ ਇਹ ਹੈ ਗੁਰਮੁਖੋ, ਅੱਜ ਨਾਨੀ ਨੂੰ ਵੀ ਚੇਤਾ ਕਰਨਾ ਚਾਹੀਦਾ। ਕਿਉਂ? ਗੁਰੂ ਰਾਮਦਾਸ ਸਾਹਿਬ ਜੀ ਦੀ ਨਾਨੀ ਦੀ ਵੀ ਬੜੀ ਵੱਡੀ ਭੂਮਿਕਾ ਉਹਨਾਂ ਦੇ ਜੀਵਨ 'ਚ ਜੀ। ਜਦੋਂ ਸਾਰਿਆਂ ਨੇ, ਬਾਹਰੀ ਤੌਰ 'ਤੇ ਮੈਂ ਦੱਸ ਰਿਹਾ, ਲੋਕਾਂ ਨੂੰ ਨਹੀਂ ਸੀ ਪਤਾ, ਜਿਹਨੂੰ ਉਹ ਆਮ ਬੱਚਾ ਸਮਝ ਕੇ ਛੱਡ ਰਹੇ ਨੇ ਨਾ, ਇਹਨਾਂ ਨੇ ਸੋਢੀ ਸੁਲਤਾਨ ਬਣਨਾ ਹੈ, ਇਹਨਾਂ ਦੇ ਦਰ 'ਤੇ ਆ ਕੇ ਵੱਡੇ ਵੱਡੇ ਸ਼ਹਿਨਸ਼ਾਹ ਵੀ ਚੁੱਕਣਗੇ, ਕਿਸੇ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਜੀ। ਧੰਨ ਮਾਤਾ ਜੀ ਦਇਆ ਕੌਰ ਜੀ, ਬਾਬਾ ਹਰਦਾਸ ਜੀ ਦੇ ਸਰੀਰ ਤਿਆਗਣ ਤੋਂ ਬਾਅਦ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਨੀ ਮਾਤਾ ਜੀ ਲਾਹੌਰ ਪਹੁੰਚਦੇ, ਕੁਝ ਕੁ ਸਮਾਂ ਲਾਹੌਰ ਰਹੇ ਨੇ, ਪਰ ਸਾਧ ਸੰਗਤ ਬਹੁਤਾ ਸਮਾਂ ਮਹਾਰਾਜ ਬਾਸਰ ਕੇ ਆਏ। ਕਿਉਂ? ਨਾਨੀ ਨੇ ਰਹਿ ਕੇ ਵੇਖਿਆ, ਲਾਹੌਰ ਦੇ ਲੋਕਾਂ ਨੇ ਕੋਈ ਬਹੁਤਾ ਇੰਟਰਸਟ ਨਹੀਂ ਸੀ ਵਿਖਾਇਆ ਜੀ, ਉਹ ਇਗਨੋਰ ਕਰਦੇ ਸਨ, ਵੇਖ ਕੇ ਇਗਨੋਰ ਕਰ ਦੇਣਾ। ਨਾਨੀ ਕੁਝ ਸਮਾਂ ਇਹ ਵੇਖਦੀ ਰਹੀ, ਉਹਨੇ ਵੇਖਿਆ ਗੱਲ ਬਣਨੀ ਕੋਈ ਨਹੀਂ, ਅਤੇ ਸਾਧ ਸੰਗਤ ਮਾਫ ਕਰਿਓ, ਅੱਜ ਗੁਰੂ ਰਾਮਦਾਸ ਸਾਹਿਬ ਜੀ ਦਾ ਜਨਮ ਅਸਥਾਨ ਪੂਜਣ ਯੋਗ ਹੈ, ਸਿੱਖ ਸੰਗਤਾਂ ਜਾ ਕੇ ਮਹਾਰਾਜ ਦੇ ਅਸਥਾਨ ਨੂੰ ਪੂਜਦੀਆਂ ਨੇ, ਪਰ ਸਾਧ ਸੰਗਤ ਕੋਈ ਵੇਲਾ ਸੀਗਾ, ਨਾਨੀ ਨੇ ਆਪ ਉੱਥੇ ਜਿੰਦਰਾ ਮਾਰਿਆ ਸੀਗਾ ਜੀ। ਇੱਕ ਵਿਦਵਾਨ ਲਿਖਦਾ, ਮਹਾਰਾਜ ਸੱਚੇ ਪਾਤਸ਼ਾਹ ਜਦੋਂ ਲਾਹੌਰ ਤੋਂ ਬਾਸਰ ਕੇ ਆਉਣਾ ਸੀ ਨਾ, 7 ਸਾਲਾਂ ਦੀ ਮੇਰੀ ਸੱਚੀ ਸਰਕਾਰ ਦੀ ਉਮਰ ਸੀਗੀ, ਅਤੇ ਸਾਧ ਸੰਗਤ ਜਿਹੜਾ ਚਰਨਾਂ 'ਚ ਜੋੜਾ ਪਾਇਆ ਸੀ ਨਾ ਉਹ ਬਹੁਤਾ ਕੀਮਤੀ ਨਹੀਂ ਸੀ ਹੈਗਾ ਜੀ, ਆਮ ਜਿਹਾ ਹੀ ਜੋੜਾ ਸੀਗਾ, ਪਰ ਕਿਸੇ ਨੂੰ ਨਹੀਂ ਸੀ ਪਤਾ ਆਉਣ ਵਾਲਾ ਸਮਾਂ ਇੰਨਾ ਵਧੀਆ ਆਉਣ ਵਾਲਾ ਹੈ। ਅੱਜ ਜੋੜਾ ਇੰਨਾ ਚਰਨਾਂ 'ਚ ਵਧੀਆ ਨਹੀਂ ਹੈਗਾ, ਆਉਣ ਵਾਲੇ ਸਮੇਂ ਵਿੱਚ ਇਹੋ ਹੀ ਗੁਰੂ ਰਾਮਦਾਸ ਸਾਹਿਬ ਹੋਣੇ ਅਤੇ ਇਹਨਾਂ ਦੇ ਚਰਨਾਂ ਦੀ ਧੂੜੀ ਵੱਡੇ ਵੱਡੇ ਸ਼ਹਿਨਸ਼ਾਹ ਲਿਆ ਕਰਨਗੇ ਆ ਕੇ ਜੀ। ਇਹਨਾਂ ਦੇ ਚਰਨਾਂ ਦੀ ਧੂੜੀ ਨੂੰ ਗੱਲ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਨੀ ਮਾਤਾ ਦੀ ਸਤਿਗੁਰੂ ਜੀ ਨੂੰ ਬਾਸਰ ਕੇ ਲੈ ਕੇ ਆਏ। ਮੈਂ ਤਾਂ ਥੋੜ੍ਹਾ ਜਿਹਾ ਮਨ ਵਿੱਚ ਪਹਿਲਾਂ ਸੋਚਿਆ ਸੀਗਾ ਪੋਥੀ ਤੋਂ, ਫਿਰ ਆਖਿਆ ਨਹੀਂ ਮਨਾ, ਮਹਾਰਾਜ ਸਾਹਿਬ ਦਾ ਥੋੜ੍ਹਾ ਥੋੜ੍ਹਾ ਸਾਰਾ ਜੀਵਨ ਹੀ ਅੱਜ ਵਾਚ ਲਈਏ ਜੀ। ਸੁਰਤ ਕਰਕੇ ਜੇ ਗੁਰੂ ਰਾਮਦਾਸ ਸਾਹਿਬ ਜੀ ਦਾ ਜੀਵਨ ਬੰਦਾ ਵਾਚੇ ਨਾ, ਸੁਰਤ ਕਰਕੇ ਜੇ ਮਹਾਰਾਜ ਦਾ ਜੀਵਨ ਮਹਿਸੂਸ ਕਰੇ, ਤੇ ਸਾਧ ਸੰਗਤ ਮੈਨੂੰ ਮਾਫ ਕਰਿਓ, ਅੰਦਰੋਂ ਕਈ ਦਿਨ ਬੈਰਾਗ ਨਹੀਂ ਸੁੱਕਦਾ ਜੀ, ਕਈ ਦਿਨ ਬੈਰਾਗ ਨਹੀਂ ਸੁੱਕਦਾ। ਨਾਨੀ ਮਾਤਾ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਾਸਰ ਕੇ ਲੈ ਕੇ ਆਏ। ਤੇ ਸਿੱਖੋ, ਸਾਰੀ ਸੰਗਤ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ, ਸਾਧ ਸੰਗਤ ਮੌਕਾ ਮਿਲੇ ਤੇ ਬਾਸਰ ਕੇ ਜ਼ਰੂਰ ਜਾ ਕੇ ਆਇਓ ਜੀ। ਅਸੀਂ ਹੇਮਕੁੰਡ ਸਾਹਿਬ ਜਾਂਦੇ, ਮੈਂ ਵਿਰੋਧੀ ਕੋਈ ਨਹੀਂ ਜੀ, ਦਾਸ ਵੀ ਗਿਆ ਇੱਕ ਵਾਰੀ ਜੀ, ਕਿੰਨੀ ਚੜ੍ਹਾਈ ਚੜ੍ਹ ਕੇ ਜਾਂਦੇ ਹਾਂ, ਮਨੀਕਰਨ ਸਾਹਿਬ ਜਾਂਦੇ ਹਾਂ, ਹੋਰ ਦੂਰ ਦੂਰ ਅਸਥਾਨਾਂ 'ਤੇ ਜਾਂਦੇ ਹਾਂ, ਪਰ ਯਤਨ ਕਰਿਆ ਕਰੋ। ਗੁਰੂ ਅਮਰਦਾਸ ਸਾਹਿਬ ਜੀ ਦਾ ਆਗਮਨ ਅਸਥਾਨ ਅਤੇ ਗੁਰੂ ਰਾਮਦਾਸ ਸਾਹਿਬ ਦਾ ਨਾਨਕਾ ਪਿੰਡ, ਉੱਥੇ ਬਿਰਲਾ ਹੀ ਪਹੁੰਚਦਾ ਜੀ। ਇੱਥੇ ਆ ਕੇ ਨਾਨੀ ਨੇ ਵੇਖਿਆ ਗੁਜ਼ਾਰਾ ਕਿਵੇਂ ਹੋਏਗਾ। ਸਾਧ ਸੰਗਤ ਜੀ, ਬਜ਼ੁਰਗ ਨੂੰ ਵੀ ਸਹਾਰੇ ਦੀ ਲੋੜ ਹੁੰਦੀ, ਜੇ ਜਿਹੜਾ ਬਜ਼ੁਰਗ ਹੁੰਦਾ ਨਾ ਉਹਨੂੰ ਵੀ ਸਹਾਰੇ ਦੀ ਲੋੜ ਹੁੰਦੀ ਹੈ, ਅਤੇ ਬੱਚੇ ਨੂੰ ਵੀ ਸਹਾਰੇ ਦੀ ਲੋੜ ਹੁੰਦੀ ਹੈ। ਨਾਨੀ ਨੇ ਕਿਹਾ ਸਹਾਰਾ ਤੁਹਾਡਾ ਵੀ ਕੋਈ ਨਹੀਂ, ਸਹਾਰਾ ਮੇਰਾ ਵੀ ਕੋਈ ਨਹੀਂ, ਇੱਕ ਪਿੰਡ ਵਿੱਚ ਇਕੱਠੇ ਰਹਿੰਦੇ ਨੇ, ਖੁਦ ਹਿਸਾਬ ਲਾਓ। ਦਰਬਾਰ ਸਾਹਿਬ ਦੇ ਮਾਲਕ ਨੇ ਗੁਰੂ ਰਾਮਦਾਸ ਸਾਹਿਬ, ਅਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਨੀ ਕਿੰਨੀ ਭਾਗਾਂ ਵਾਲੀ ਹੋਊ ਜਿਨ੍ਹਾਂ ਦੇ ਕੋਲ ਗੁਰੂ ਰਾਮਦਾਸ ਸਾਹਿਬ ਰਾਤ ਸੌਂਦੇ ਰਹੇ ਆ ਕੇ ਜੀ। ਆਪਾਂ ਕਹਿ ਦਿੰਦੇ ਹਾਂ ਘਰ ਦਾ ਗੁਜ਼ਾਰਾ ਔਖਾ ਸੀਗਾ, ਅਤੇ ਨਾਨੀ ਨੇ ਘੁੰਗਣੀਆਂ ਦੀ ਟੋਕਰੀ ਬਣਾ ਕੇ ਦੇ ਤੀ ਵੀ ਪੁੱਤ ਆ ਬਾਜ਼ਾਰ ਪਿੰਡ ਵਿੱਚ ਵੇਚ ਜਾ ਕੇ। ਪਰ ਕਦੀ ਸੋਚੋ, ਨਾਨੀ ਮਾਂ ਨੇ ਇਹ ਵੀ ਵਿਚਾਰ ਕੀਤੀ ਹੋਏਗੀ ਵੀ ਲੋਕ ਕੀ ਆਖਣਗੇ, ਇੱਕੋ ਇੱਕ ਦੋਤਰਾ ਉਹਨੂੰ ਵੀ ਤੋਰ ਦਿੱਤਾ ਕੰਮ ਵਾਸਤੇ, ਸਿਰ 'ਤੇ ਛਾਬਾ ਰੱਖਤਾ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਦੇ ਸੀਸ 'ਤੇ ਘੁੰਗਣੀਆਂ ਦੀ ਛਾਬੜੀ ਰੱਖੀ। ਸੱਚੀ ਗੱਲ 'ਚ ਜਿਹੜਾ ਅੰਦਰੋਂ ਜੁੜਿਆ ਹੋਇਆ ਸਿੱਖ ਹੈ ਨਾ, ਉਹ ਜਦੋਂ ਘੁੰਗਣੀਆਂ ਵਹਿੰਦਾ ਨਾ, ਉਹਨੂੰ ਗੁਰੂ ਰਾਮਦਾਸ ਜੀ ਦਾ ਚੇਤਾ ਆ ਜਾਂਦਾ ਜੀ, ਸਾਡੇ ਸੱਚੇ ਪਾਤਸ਼ਾਹ ਇਹ ਕਾਰਜ ਕਰਦੇ ਰਹੇ ਜੀ। ਅਤੇ ਆਉਣ ਵਾਲੇ ਸਮੇਂ 'ਚ ਭਾਈ ਸੋਮੇ ਵਰਗੇ ਨੇ ਘੁੰਗਣੀਆਂ ਵੇਚੀਆਂ ਸੀ, ਮਹਾਰਾਜ ਨੇ ਨਿਹਾਲ ਕਰਤਾ ਜੀ ਉਹਨੂੰ ਫੜ ਕੇ ਜੀ, ਨਿਹਾਲ ਕਰਤਾ ਸੀਗਾ ਜੀ। ਖੈਰ ਰਹੋ ਵਿਚਾਰ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਬਾਸਰ ਕੇ ਆਉਂਦੇ, ਇੱਥੇ ਪਿੰਡ ਵਿੱਚ ਮਹਾਰਾਜ ਘੁੰਗਣੀਆਂ ਵੇਚਦੇ। ਕੁਝ ਸਮਾਂ ਲਾਹੌਰ ਦਾ ਵੀ ਜ਼ਿਕਰ ਆਉਂਦਾ, ਪਰ ਪਿੰਡ ਦਾ ਵੀ ਜ਼ਿਕਰ ਆਉਂਦਾ। ਸਾਧ ਸੰਗਤ, ਬਾਸਰ ਕੇ ਦੀ ਧਰਤੀ ਨੂੰ ਜਾਓ, ਉੱਥੋਂ ਦੀ ਧੂੜੀ ਨੂੰ ਮੱਥੇ 'ਤੇ ਲਾਇਆ ਕਰੋ। ਗੁਰੂ ਰਾਮਦਾਸ ਸਾਹਿਬ ਆਪ ਤੁਰ ਕੇ ਉੱਥੇ ਘੁੰਗਣੀਆਂ ਵੇਚਦੇ ਰਹੇ ਜੀ। ਲਾਹੌਰ ਜਾਣਾ ਤਾਂ ਔਖਾ ਜੀ, ਬਾਸਰ ਕੇ ਤਾਂ ਜਾ ਸਕਦੇ ਹਾਂ ਨਾ ਜੀ, ਬਾਸਰ ਕੇ ਮਹਾਰਾਜ ਸੱਚੇ ਪਾਤਸ਼ਾਹ ਘੁੰਗਣੀਆਂ ਵੇਚਦੇ ਨੇ। ਇੱਥੇ ਗੁਰੂ ਰਾਮਦਾਸ ਸਾਹਿਬ ਜੀ ਦਾ ਗੁਰੂ ਅਮਰਦਾਸ ਸਾਹਿਬ ਨਾਲ ਮਿਲਾਪ ਹੋਇਆ ਜੀ, ਬਾਸਰ ਕੇ ਦੇ ਵਿੱਚ। ਅਤੇ ਸਾਧ ਸੰਗਤ, ਉਸ ਸਮੇਂ ਹੈ ਕੀ ਸੀ, ਹੁਣ ਵੀ ਕਿਸੇ ਦੇ ਘਰ ਵਿੱਚ ਕੋਈ ਜੀ ਐਤਾ ਹੋਵੇ, ਸਾਰਾ ਪਿੰਡ ਪਰਚਾਉਣੀ ਨੂੰ ਪਹੁੰਚਦਾ ਹੈ। ਗੁਰੂ ਅਮਰਦਾਸ ਸਾਹਿਬ ਵੀ ਗਏ ਅਤੇ ਸਾਹਮਣੇ ਗੁਰੂ ਰਾਮਦਾਸ ਸਾਹਿਬ ਬੈਠੇ। ਕਿਸੇ ਨੂੰ ਪਤਾ ਸੀਗਾ ਆਹ ਬਜ਼ੁਰਗ ਜਿਹੜੇ ਪਰਚਾਉਣੀ ਕਰਨ ਲਈ ਆਏ ਨੇ, ਆ ਸਾਹਮਣੇ ਜਿਹੜਾ ਬਾਲਕ ਬੈਠਾ ਇਹਨੇ ਹੀ ਇਹਨਾਂ ਦਾ ਜਵਾਈ ਭਾਈ ਬਣ ਜਾਣਾ ਜੀ। ਅਤੇ ਕਿਸੇ ਨੂੰ ਇਹ ਪਤਾ ਸੀਗਾ ਵੀ ਨਿਰਾ ਜਵਾਈ ਭਾਈ ਨਹੀਂ ਬਣਨਾ, ਇਸ ਬਾਬਾ ਜੀ ਨੇ ਸਤਿਗੁਰੂ ਬਣਨਾ, ਅਤੇ ਉਹਦੇ ਤੋਂ ਬਾਅਦ ਸਤਿਗੁਰੂ ਜੀ ਦੀ ਥਾਂ 'ਤੇ ਇਸੇ ਬਾਲਕ ਨੇ ਬੈਠਣਾ ਜੀ। ਇਹਨੂੰ ਕਿਹਾ ਜਾਂਦਾ ਜਿਨ ਸਿਰਿਆ ਤਿੰਨੇ ਸਵਾਰਿਆ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੂੰ ਵੇਖਿਆ ਪਹਿਲੀ ਵਾਰੀ ਗੁਰੂ ਅਮਰਦਾਸ ਸਾਹਿਬ ਨੇ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਨਾਨੀ ਨਾਲ ਬਚਨ 'ਤੇ ਕੀਤੇ, ਆਖਿਆ ਬੀਬਾ ਮੈਂ ਗੁਰੂ ਅੰਗਦ ਦੇਵ ਜੀ ਦੀ ਹਾਜ਼ਰੀ 'ਚ ਪਹੁੰਚ ਗਿਆ, ਨਗਰ ਵਸਾ ਰਹੇ ਨੇ ਇੱਕ ਗੋਇੰਦਵਾਲ ਸਾਹਿਬ, ਗੋਇੰਦਵਾਲ ਨਗਰ ਵਸਾ ਰਹੇ ਨੇ, ਸਮਾਂ ਪਏਗਾ ਸਾਡੇ ਪਰਿਵਾਰ ਨੇ ਸਾਰਿਆਂ ਨੇ ਗੋਇੰਦਵਾਲ ਜਾਣਾ, ਅਤੇ ਤੁਸੀਂ ਲੈ ਕੇ ਆਪਣੇ ਇਸ ਬਾਲਕ ਨੂੰ ਅਤੇ ਗੋਇੰਦਵਾਲ ਆ ਜਿਓ, ਕਿਸੇ ਦੇ ਕਰਮਾਂ ਦਾ ਕੋਈ ਨਹੀਂ ਪਤਾ ਹੁੰਦਾ, ਗੁਰੂ ਇਹਦੇ 'ਤੇ ਵੀ ਮਿਹਰ ਕਰੇਗਾ। ਕਹਿਣ ਲੱਗੇ ਪਰ ਆਉਣ ਵਾਲਾ ਸਮਾਂ ਕੋਈ ਪਤਾ ਸੀਗਾ ਜੀ? ਸਾਧ ਸੰਗਤ ਗੋਇੰਦਵਾਲ ਸਾਹਿਬ ਵਸਿਆ, ਬਾਸਰ ਕੇ ਮਹਾਰਾਜ ਕੁਝ ਕੁ ਸਮਾਂ ਰਹੇ ਅਤੇ ਬਾਸਰ ਕੇ ਦੇ ਵਿੱਚ ਰਹਿ ਕੇ ਕਿਰਤ ਕਰਦੇ ਰਹੇ। ਸਭ ਤੋਂ ਵੱਡੀ ਗੱਲ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ, ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਤ ਕਰਨੀ ਨਹੀਂ ਛੱਡੀ ਜੀ। ਮਹਾਰਾਜ ਕਿਰਤ ਕਰਦੇ ਰਹੇ ਜੀ ਨਾਲ ਨਾਲ ਆਪਣੀ ਜੀ। ਨਾਨੀ ਮਾਤਾ ਨੇ ਮਾਰਿਆ ਚਾਲਾ ਜੀ, ਸਰੀਰ ਤਿਆਗਿਆ। ਅੱਗੇ ਮਾਂ ਸੀ, ਬਾਪ ਸੀ, ਤੀਜਾ ਨਾਨੀ। ਹੁਣ ਪਤਾ ਮਨ ਵਿੱਚ ਕੀ ਫੁਰਨਾ? ਨਾਨੀ ਨੇ ਜਿਸ ਬਜ਼ੁਰਗ ਦੀ ਬਾਂਹ ਫੜਾਈ, ਹੁਣ ਉਹ ਬਾਬਾ ਸਾਰਾ ਕੁਝ ਸਾਡਾ ਜੀ। ਗੋਇੰਦਵਾਲ ਸਾਹਿਬ ਪਹੁੰਚੇ ਅਤੇ ਗੋਇੰਦਵਾਲ ਸਾਹਿਬ ਦਾ ਮੈਂ ਖਾਸ ਕਰਕੇ ਹੁਣ ਬੇਨਤੀ ਕਰਨ ਲੱਗਾ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚ ਸਭ ਤੋਂ ਵੱਧ ਟਾਈਮ ਪੀਰੀਅਡ ਜਿਹੜਾ ਹੈ ਨਾ, ਉਹ ਗੋਇੰਦਵਾਲ ਸਾਹਿਬ ਦਾ ਹੈ। 21 ਸਾਲ ਮਹਾਰਾਜ ਨੇ ਗੋਇੰਦਵਾਲ ਸਾਹਿਬ ਰਹਿ ਕੇ ਸੇਵਾ ਕੀਤੀ ਜੀ, 21 ਸਾਲ। ਅੱਜ ਆਪਾਂ ਕਹਿੰਦੇ 2 ਮਹੀਨੇ ਸੇਵਾ ਕਰਕੇ ਮਨਾ ਗੱਲ ਬਣਦੀ ਨਹੀਂ, ਪਰ ਸਾਧ ਸੰਗਤ ਜਿੰਨਾ ਪਾਤਸ਼ਾਹ ਬਣਨਾ ਵੇਖੋ, 21 ਸਾਲ ਗੋਇੰਦਵਾਲ ਸਾਹਿਬ ਵਿੱਚ ਰਹਿ ਕੇ ਸੇਵਾ ਕੀਤੀ, ਪਰ ਸਾਨੂੰ ਉਹਦੀਆਂ ਜਿਹੜੀਆਂ ਸਾਖੀਆਂ ਨੇ ਨਾ, ਉਹ 4-5 ਮਿਲਦੀਆਂ, ਉਹਦੇ ਤੋਂ ਵੱਧ ਨਹੀਂ ਮਿਲਦੀਆਂ। ਪਰ ਜਦੋਂ ਮਹਾਰਾਜ ਨੇ ਸੇਵਾ ਕੀਤੀ ਨਾ, ਅਤੇ ਸੇਵਾ ਦਾ ਨਿਯਮ ਸੁਣੋ, ਰਹਿਣ ਨੂੰ ਤਾਂ ਕੋਈ ਥਾਂ ਨਹੀਂ ਸੀ। ਸੇਵਕ ਬਣ ਕੇ ਗੁਰੂ ਰਾਮਦਾਸ ਸਾਹਿਬ ਨੇ ਜੀਵਨ ਜਿਸ ਤਰ੍ਹਾਂ ਬਤੀਤ ਕੀਤਾ, ਉਹ ਵੀ ਸਾਰਾ ਪ੍ਰਸੰਗ ਸੁਣਨ ਹੀ ਵਾਲਾ। ਸਾਧ ਸੰਗਤ, ਰਹਿਣ ਨੂੰ ਤਾਂ ਥਾਂ ਨਹੀਂ ਸੀ ਕੋਈ, ਗੋਇੰਦਵਾਲ ਸਾਹਿਬ ਵਿੱਚ ਆ ਤੇ ਗਏ ਅਤੇ ਰਾਤ ਸੌਣ ਵਾਲੀ ਪਤਾ ਕਿਹੜੀ ਥਾਂ ਸੀਗੀ? ਜਿੱਥੇ ਸੰਗਤਾਂ ਲੰਗਰ ਛਕਦੀਆਂ ਹੁੰਦੀਆਂ ਸੀਗੀਆਂ ਜੀ, ਉੱਥੇ ਸੌਣਾ ਜੀ। ਅਤੇ ਗੁਰਦੁਆਰਿਆਂ ਵਿੱਚ, ਗੁਰੂ ਘਰਾਂ ਦੇ ਵਿੱਚ 2 ਟਾਈਮ ਐਸੇ ਨੇ ਜਦੋਂ ਬੜੇ ਥੋੜ੍ਹੇ ਵਿਰਲੇ ਲੋਕ ਰਹਿੰਦੇ ਜੀ, ਬੜੇ ਥੋੜ੍ਹੇ। ਇੱਕ ਆਰੰਭਤਾ ਤੋਂ ਪਹਿਲਾਂ, ਇੱਕ ਸੰਪੂਰਨਤਾਈ ਤੋਂ ਬਾਅਦ ਜੀ। ਗੱਲ ਨੂੰ ਧਿਆਨ ਨਾਲ ਸੁਣਨ ਦਾ ਯਤਨ ਕਰਿਓ। ਇੱਕ ਆਰੰਭਤਾ ਤੋਂ ਪਹਿਲਾਂ, ਇੱਕ ਸੰਪੂਰਨਤਾਈ ਤੋਂ ਬਾਅਦ ਗੁਰੂ ਰਾਮਦਾਸ ਸਾਹਿਬ ਦੋਵੇਂ ਇਹ ਸੇਵਾਵਾਂ ਕਰਦੇ ਹੁੰਦੇ ਸੀਗੇ ਜੀ। ਸਵੇਰੇ ਟੋਕਰੀ ਰੱਖਣੀ ਸਿਰ ਤੇ, ਤੇ ਚਲੇ ਜਾਣਾ ਗੋਇੰਦਵਾਲ ਸਾਹਿਬ ਦਰਿਆ ਦੇ ਕੰਢੇ, ਉੱਥੇ ਮੇਰੇ ਮਾਲਕ ਨੇ ਘੁੰਗਣੀਆਂ ਵੇਚਣੀਆਂ। ਪਰ ਸਵੇਰ ਤੋਂ ਪਹਿਲਾਂ ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਮਹਾਰਾਜ, ਗੁਰੂ ਅਮਰਦਾਸ ਸਾਹਿਬ ਦਾ ਜਿੱਥੇ ਦੀਵਾਨ ਸੱਜਦਾ ਸੀ, ਉੱਥੇ ਜਾਂਦੇ ਸੀਗੇ ਜੀ। ਪਰਸੋਂ ਕਥਾ ਹੋਈ, ਤੁਹਾਡੇ ਚੋਂ ਸੰਗਤਾਂ ਨੇ ਸੁਣੀ, ਗੁਰੂ ਰਾਮਦਾਸ ਸਾਹਿਬ ਬਹੁਤੇ ਸੰਸਾਰੀ ਬਚਨ ਨਹੀਂ ਸੀ ਕਰਦੇ ਹੁੰਦੇ ਜੀ। ਮਹਾਰਾਜ ਸੱਚੇ ਪਾਤਸ਼ਾਹ ਸ਼ਾਂਤ ਰਹਿੰਦੇ ਹੁੰਦੇ ਸਨ, ਕਿਸੇ ਨਾ ਕੋਈ ਸੰਸਾਰੀ ਗੱਲ ਨਹੀਂ ਕਰਨੀ, ਆਪਣੇ ਬਸ ਸੇਵਾ ਵਿੱਚ ਮਗਨ ਰਹਿਣਾ ਜੀ, ਸੇਵਾ 'ਚ ਮਗਨ ਰਹਿਣਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਰਦੇ ਕਿ ਸਾਰੀ ਸੰਗਤ ਨੇ ਦੀਵਾਨ ਵਿੱਚ ਆ ਕੇ ਬੈਠਣਾ, ਹੁਣ ਆਪਾਂ ਬੈਠੇ ਹਾਂ, ਪਰ ਇਹ ਪਤਾ ਵੀ ਚਾਦਰਾਂ ਕਿੰਨੇ ਵਿਛਾਈਆਂ ਇੱਥੇ ਆ ਕੇ ਜੀ, ਇਹਦੀ ਤਿਆਰੀ ਕਿਹਨੇ ਕੀਤੀ ਹੈ? ਦੀਵਾਨ ਦੀ ਤਿਆਰੀ ਸੰਗਤ ਦੇ ਆਉਣ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਪਹਿਲਾਂ ਹੀ ਕਰ ਦਿੰਦੇ ਜੀ, ਸਾਰੀ ਵਿਛਾਈ ਕਰਨੀ ਹਰ ਰੋਜ਼। ਅਤੇ ਹੁਣ ਵੀ ਗੁਰਦੁਆਰਾ ਸਾਹਿਬ, ਚਲੋ ਇਹ ਨਹੀਂ ਜਿਹੜੇ ਬਾਅਦ 'ਚੋਂ ਆਉਂਦੇ ਉਹ ਐਵੇਂ ਹੀ ਨੇ ਸਾਰੇ, ਪਰ ਸਾਧ ਸੰਗਤ ਕੁਝ ਐਸੇ ਪ੍ਰੇਮੀ ਹੁੰਦੇ ਜਿਨ੍ਹਾਂ 'ਤੇ ਮਹਾਰਾਜ ਤਰਸ ਕਰਦੇ, ਜਦੋਂ ਕੋਈ ਵੀ ਨਹੀਂ ਆਉਂਦਾ ਉਦੋਂ ਉਹ ਆਉਂਦੇ ਨੇ ਉੱਥੇ ਜੀ, ਅੰਮ੍ਰਿਤ ਵੇਲੇ ਸੇਵਾ ਵਾਲੇ ਜੀ। ਮਹਾਰਾਜ ਨੇ ਅੰਮ੍ਰਿਤ ਵੇਲੇ ਸੇਵਾ ਕਰਨੀ, ਦੀਵਾਨ ਸੱਜਣ ਤੋਂ ਪਹਿਲਾਂ ਪਹਿਲਾਂ ਸਾਰੀ ਸਫਾਈ ਕਰ ਦੇਣੀ ਜੀ, ਸਾਰਾ ਕੁਝ ਮਹਾਰਾਜ ਨੇ ਐ ਲਿਸ਼ਕਾ ਕੇ ਦੀਵਾਨ, ਫਿਰ ਘੁੰਗਣੀਆਂ ਵੇਚਣੀਆਂ ਜੀ। ਐਵੇਂ ਨਹੀਂ ਸਾਧ ਸੰਗਤ, ਵੱਡੀਆਂ ਵੱਡੀਆਂ ਪ੍ਰਾਪਤੀਆਂ ਹੁੰਦੀਆਂ, ਕਈ ਕੁਝ ਕਰਨਾ ਪੈਂਦਾ। ਮਹਾਰਾਜ ਗੁਰੂ ਅਮਰਦਾਸ ਸਾਹਿਬ ਨੂੰ ਪਤਾ ਇਸ ਗੱਲ ਦਾ, ਇਹ ਕੰਮ ਕੌਣ ਕਰਦਾ? ਬਾਕੀ ਕਿਸੇ ਸੰਗਤ ਨੂੰ ਨਹੀਂ ਪਤਾ ਵੀ ਆਹ ਵਿਛਾਈ ਕੌਣ ਕਰ ਜਾਂਦਾ ਆ ਕੇ, ਆਹ ਸਾਰਾ ਕੰਮ ਕੌਣ ਕਰ ਜਾਂਦਾ ਆ ਕੇ, ਪਰ ਸਤਿਗੁਰੂ ਨੂੰ ਪਤਾ ਵੀ ਇਹ ਕੌਣ ਕਰਦਾ ਜੀ। ਅਤੇ ਪਤਾ ਨਹੀਂ ਮਹਾਰਾਜ ਅੰਦਰੋਂ ਕਿੰਨੀਆਂ ਕੁ ਅਸੀਸਾਂ ਦਿੰਦੇ ਨੇ। ਅਤੇ ਸਾਧ ਸੰਗਤ, ਸ਼ਾਮ ਨੂੰ ਫਿਰ ਆਉਣਾ ਜੀ, ਸਾਰੀ ਸੰਗਤ ਨੇ ਚਲੇ ਜਾਣਾ, ਅਤੇ ਸ਼ਾਮ ਨੂੰ ਜਦੋਂ ਸਾਰੀ ਸੰਗਤ ਚਲੇ ਜਾਂਦੀ ਹੈ, ਉਦੋਂ ਫਿਰ ਦੀਵਾਨ ਅਸਥਾਨ ਦੀ ਸਫਾਈ ਕਰਨੀ ਆ ਕੇ ਜੀ, ਦੀਵਾਨ ਅਸਥਾਨ ਦੀ ਵਿਛਾਈ ਕਰਨੀ। ਇੱਕ ਤਾਂ ਪ੍ਰਕਾਸ਼ ਵਾਲੇ ਪ੍ਰੇਮੀ ਥੋੜ੍ਹੇ ਹੁੰਦੇ 'ਚ, ਇੱਕ ਆ ਹੁਣ 10:30-11 ਵਜੇ ਸੰਪੂਰਨਤਾ ਹੀ ਹੋ ਜਾਏਗੀ ਸਮਾਗਮ ਦੀ, ਸਭ ਨੇ ਲੰਗਰ ਛੱਕ ਕੇ ਘਰੋਂ ਘਰੀ ਜਾਣਾ ਜੀ। ਉਦੋਂ ਵੀ ਕੁਝ ਪ੍ਰੇਮੀ ਐਸੇ ਹੋਣੇ ਨੇ ਜਿਨ੍ਹਾਂ ਨੇ ਸਾਰੇ ਥਾਂ ਦੀ ਮੁੜ ਸੇਵਾ ਕਰਨੀ ਹੈ ਜੀ। ਹਾਂਜੀ, ਉਦੋਂ ਵੀ ਕੁਝ ਪ੍ਰੇਮੀ ਐਸੇ ਹੋਣਗੇ ਜਿਨ੍ਹਾਂ ਉਹ ਸੇਵਾ ਕਰਨੀ, ਤੇ ਸੱਚੀ ਗੱਲ 'ਚ ਉਹ ਸੇਵਾ ਕਿਤੇ ਕਰਕੇ ਵੇਖੋ ਮਨ ਨੂੰ ਵੱਖਰਾ ਹੀ ਸਿਦਕ ਮਿਲੇਗਾ ਜੀ, ਮਨ ਨੂੰ ਵੱਖਰਾ ਹੀ ਸੰਤੋਖ ਮਿਲੇਗਾ ਜੀ। ਤੇ ਮੈਂ ਆਪਣੇ ਮਨ ਵਿੱਚ ਸਮਝਦਾ, ਸਾਧ ਸੰਗਤ ਮਾਫੀ ਬਖਸ਼ਿਓ, ਮਹਾਰਾਜ ਗੁਰੂ ਰਾਮਦਾਸ ਸਾਹਿਬ ਹੁਣ ਵੀ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜਿਹੜੇ ਉਹ ਸੇਵਾ ਕਰਦੇ ਨੇ ਨਾ ਪਿੱਛੇ ਵਾਲੀ, ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਸੱਚੀ ਮੁੱਚੀ ਬੜੇ ਆਸ਼ੀਰਵਾਦ ਦਿੰਦੇ ਜੇ ਜੀ, ਉਹਨਾਂ ਦੀ ਗੱਲ ਹੀ ਹੋਰ ਬਣ ਜਾਂਦੀ ਜੀ ਫਿਰ ਜੀ। ਮਹਾਰਾਜ ਗੁਰੂ ਰਾਮਦਾਸ ਜੀ ਨੇ ਪਿੱਛੇ ਵਾਲੀ ਸੇਵਾ ਕਰਨੀ ਜੀ, ਸਾਰਿਆਂ ਨੇ ਲੰਗਰ ਛੱਕ ਕੇ ਚਾਲਾ ਮਾਰਨਾ ਆਪੋ ਆਪਣੀਆਂ ਥਾਵਾਂ ਤੇ, ਸਾਰੀ ਦਿਹਾੜੀ ਮਿਹਨਤ ਕੀਤੀ ਹੋਣੀ, ਥੱਕੇ ਹੋਣਾ, ਤੇ ਸਾਧ ਸੰਗਤ ਤੋਰੇ ਤੋਂ ਬਾਅਦ ਸ਼ਾਮ ਨੂੰ ਆ ਕੇ ਫਿਰ ਸੇਵਾ 'ਚ ਲੱਗ ਜਾਣਾ ਜੀ, ਫਿਰ ਸੇਵਾ 'ਚ ਲੱਗ ਜਾਣਾ। ਇਹ ਕੰਮ ਚੱਲਦਾ ਰਿਹਾ ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦੇ ਜੀਵਨ ਦੀਆਂ ਦੋ ਘਟਨਾਵਾਂ ਜਿਹੜੀਆਂ ਆਪਾਂ ਹਰ ਸਾਲ ਵਾਚਦੇ ਹਾਂ, ਪਰ ਸੱਚੀ ਗੱਲ ਇਹ ਹੈ ਇਹਦੇ ਵਿੱਚ ਗੁਰੂ ਸਾਹਿਬ ਦੀ ਬਹੁਤ ਵੱਡੀ ਵਡਿਆਈ ਹੈ। ਅੱਜ ਤੱਕ ਰਾਮਦਾਸ ਸਨ, ਮੈਂ ਭਾਈ ਜੇਠਾ ਸ਼ਬਦ ਇਸ ਕਰਕੇ ਨਹੀਂ ਵਰਤ ਰਿਹਾ, ਆਪਾਂ ਕਹਿਣ 'ਤੇ ਲੱਗ ਪਏ ਜੇਠਾ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ, ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਿਤੇ ਵੀ ਜੇਠਾ ਸ਼ਬਦ ਨਹੀਂ ਆਇਆ ਜੀ। ਗੁਰੂ ਰਾਮਦਾਸ ਸਾਹਿਬ ਵਾਸਤੇ ਰਾਮਦਾਸ ਸ਼ਬਦ ਆਇਆ ਜੀ, ਭਾਈ ਗੁਰਦਾਸ ਜੀ ਰਾਮਦਾਸ ਸ਼ਬਦ ਲਿਖਦੇ ਨੇ ਜੀ। ਅਤੇ ਵੈਸੇ ਵੀ ਵਾਰ ਵਾਰ ਮੇਰੇ ਸਤਿਗੁਰੂ ਜੀ ਦਾ ਨਾਮ ਇਕੱਲਾ ਜੇਠਾ ਲੈਣ ਦਾ ਜੀ ਨਹੀਂ ਕਰਦਾ ਜੀ, ਐਡੇ ਵੱਡੇ ਸਤਿਗੁਰੂ ਅਤੇ ਇੰਨੇ ਵੱਡੇ ਮਾਲਕ। ਗੱਲ ਕੀ, ਗੁਰੂ ਅਮਰਦਾਸ ਸਾਹਿਬ ਸਤਿਗੁਰੂ ਬਣੇ ਜੀ ਅਤੇ ਸਾਰੀ ਸੇਵਾਵਾਂ ਕਰਦੇ, ਮਹਾਰਾਜ ਦਾ ਕੱਦ ਬੜਾ ਉੱਚਾ ਨਿਕਲਿਆ ਜੀ, ਮਹਾਰਾਜ ਦਾ ਦਾੜਾ ਬੜਾ ਲੰਬਾ ਆਇਆ ਜੀ। ਅਤੇ ਆ ਦੋ ਦਿਨ ਹੋ ਗਏ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿੰਦਾ, ਖਾਲਸਾ ਜੀ ਜਦੋਂ ਮੈਂ ਕਿਸੇ ਦਾ ਲੰਮਾ ਦਾੜਾ ਵੇਖਦਾ ਮੈਨੂੰ ਗੁਰੂ ਰਾਮਦਾਸ ਜੀ ਦਾ ਚੇਤਾ ਆਉਂਦਾ ਹੈ ਜੀ। ਮਨ ਵਿੱਚ ਅੰਦਾਜ਼ਾ ਲਾਈਦਾ ਵੀ ਇਹੋ ਜਿਹੇ ਹੋਣਗੇ ਮਹਾਰਾਜ, ਇਹੋ ਜਿਹਾ ਸਰੂਪ ਹੋਏਗਾ ਸੱਚੇ ਪਾਤਸ਼ਾਹ ਦਾ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜਾ ਰਹੇ, ਟੋਕਰੀ ਸੀਸ 'ਤੇ ਹੈ, ਅਤੇ ਕੁਦਰਤੀ ਜਿਹੜੀ ਗੱਲ ਚੱਲ ਰਹੀ ਸੀ ਨਾ ਪਰਿਵਾਰ ਵਿੱਚ, ਉਹ ਮਾਤਾ ਜੀ ਸਤਿਕਾਰਯੋਗ ਬੀਬੀ ਭਾਨੀ ਜੀ ਦੇ ਰਿਸ਼ਤੇ ਦੀ ਚੱਲ ਰਹੀ ਸੀਗੀ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਤਨੀ ਸਤਿਕਾਰਯੋਗ ਮਾਤਾ ਮਨਸਾ ਜੀ, ਉਹ ਕਹਿ ਰਹੇ ਸਨ ਵੀ ਵਰ ਚਾਹੀਦਾ ਭਾਨੀ ਵਾਸਤੇ। ਗੁਰੂ ਅਮਰਦਾਸ ਸਾਹਿਬ ਕਹਿੰਦੇ ਕਿਹਦੇ ਵਰਗਾ ਚਾਹੀਦਾ, ਅਤੇ ਵੇਖੋ ਸਾਹਮਣੇ ਗੁਰੂ ਰਾਮਦਾਸ ਸਾਹਿਬ ਲੰਘ ਰਹੇ ਜੀ, ਕਹਿਣ ਲੱਗੇ ਇਹਨਾਂ ਵਰਗਾ ਚਾਹੀਦਾ। ਅਤੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਪਤਾ ਕੀ ਆਖਿਆ, ਉਹ ਬਚਨ ਅੱਜ ਤੱਕ ਉਸੇ ਤਰ੍ਹਾਂ ਹੀ ਹੈ ਜੀ, ਜਿਹੜਾ ਬਚਨ ਗੁਰੂ ਅਮਰਦਾਸ ਸਾਹਿਬ ਜੀ ਨੇ ਆਖਿਆ ਉਹ ਬਚਨ ਅੱਜ ਤੱਕ ਉਸੇ ਤਰ੍ਹਾਂ ਹੀ ਹੈ। ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਵੀ ਵਾਹ, ਰਾਮਦਾਸ ਵਰਗਾ ਰਾਮਦਾਸ ਹੀ ਹੈ, ਕਹਿਣ ਲੱਗੇ ਦੂਜਾ ਨਹੀਂ ਕੋਈ ਹੈਗਾ। ਅਤੇ ਸਾਧ ਸੰਗਤ ਸੱਚੀ ਗੱਲ 'ਚ ਮਹਾਰਾਜ ਨੇ ਉਦੋਂ ਬਚਨ ਆਖਿਆ, ਅੱਜ ਤੱਕ ਗੁਰੂ ਰਾਮਦਾਸ ਜੀ ਵਰਗਾ ਦੂਜਾ ਨਹੀਂ 'ਚ ਕੋਈ ਆਇਆ ਜੀ। ਜੇ ਆਇਆ ਤਾਂ ਦੱਸ ਦਿਓ, ਗੁਰੂ ਰਾਮਦਾਸ ਵਰਗਾ ਦੂਜਾ ਆਇਆ ਕੋਈ ਨਹੀਂ, ਅਤੇ ਗੁਰੂ ਰਾਮਦਾਸ ਜੀ ਵਰਗਾ ਦੂਜਾ ਆਉਣਾ ਵੀ ਕੋਈ ਨਹੀਂ ਜੀ। ਕਿਉਂ, ਗੁਰੂ ਸਾਹਿਬ ਦਾ ਬਚਨ ਹੋ ਗਿਆ ਨਾ ਜੀ ਵੀ ਇਹਨਾਂ ਵਰਗਾ ਤਾਂ ਇਹੋ ਹੀ ਨੇ, ਕਹਿਣ ਲੱਗੇ। ਮਹਾਰਾਜ ਇਹਦੇ ਨਾਲ ਫਿਰ ਕਿਵੇਂ ਰਿਸ਼ਤਾ ਜੋੜਾਂਗੇ ਇਹਨਾਂ ਨਾਲ? ਮਹਾਰਾਜ ਕਹਿੰਦੇ ਕਿਉਂ, ਕਹਿਣ ਲੱਗੇ ਇਹਨਾਂ ਦਾ ਘਰ ਕੋਈ ਨਹੀਂ ਹੈਗਾ, ਪ੍ਰਸ਼ਾਦਾ ਤਾਂ ਸਾਡੇ ਲੰਗਰ 'ਚ ਛਕਦੇ ਨੇ। ਅਤੇ ਨਾਲ ਮਾਤਾ ਜੀ ਨੇ ਸ਼ਬਦ ਵਰਤਿਆ, ਇਹਨਾਂ ਦੀ ਕੁੱਲ ਦਾ ਕੋਈ ਨਹੀਂ ਪਤਾ। ਸਾਧ ਸੰਗਤ ਗੁਰੂ ਅਮਰਦਾਸ ਸਾਹਿਬ ਨੇ ਤਿੰਨ ਬਚਨ ਕੀਤੇ, ਕਹਿਣ ਲੱਗੇ ਇੱਕ ਗੱਲ ਚੇਤਾ ਰੱਖੋ, ਪ੍ਰਸ਼ਾਦੇ ਦੀ ਗੱਲ ਨਾ ਕਰੋ, ਜਿਹਨੂੰ ਕਿਤੋਂ ਪ੍ਰਸ਼ਾਦਾ ਨਹੀਂ ਮਿਲੇਗਾ ਉਹਨੂੰ ਇਹਦੇ ਘਰੋਂ ਮਿਲੇਗਾ, ਕਹਿਣ ਲੱਗੇ। ਅਤੇ ਪਰਸੋਂ ਆਏ ਸੀ ਭਾਈ ਕਾਰਜ ਸਿੰਘ ਹੋਣੀ, ਰਾਗੀ ਸਿੰਘ, ਅਸੀਂ ਸਾਰੇ ਬਾਅਦ 'ਚੋਂ ਪੱਠੇ ਬੈਠੇ ਜੀ ਸਾਰੇ ਜੀ। ਅਤੇ ਉਹ ਬਚਨ ਚੱਲੇ ਜੀ, ਸਿੰਘ ਨੇ ਅਖਬਾਰ ਦਾ ਬਚਨ ਸੁਣਾਇਆ, ਕਹਿਣ ਲੱਗੇ ਇੱਕ ਬੰਦਾ ਹਿੰਦੂ ਉਹ ਬੈਠਾ ਪ੍ਰਸ਼ਾਦਾ ਛਕ ਰਿਹਾ ਲੰਗਰ ਵਿੱਚ ਮਹਾਰਾਜ ਦੇ ਅਸਥਾਨ 'ਤੇ, ਅਤੇ ਉਹ ਪ੍ਰਸ਼ਾਦਾ ਵੀ ਛਕੇ ਅਤੇ ਰੋਈ ਵੀ ਜਾਵੇ ਜੀ, ਵੈਰਾਗ ਵੀ ਕਰੇ। ਨਾਲ ਇੱਕ ਸਿੰਘ ਬੈਠਾ ਸੀ, ਉਹ ਨੋਟ ਕਰਦਾ ਰਿਹਾ ਸਾਰਾ। ਉਹਨੇ ਬਾਅਦ ਵਿੱਚ ਉਹਨੂੰ ਪੁੱਛਿਆ ਵੀ ਤੂੰ ਪ੍ਰਸ਼ਾਦਾ ਛਕਦਾ ਸਾਂ ਅਤੇ ਨਾਲ ਵੈਰਾਗ ਕਿਉਂ ਕਰਦਾ ਸਾਂ, ਰੋਣਾ ਕਿਉਂ ਸਾਂ? ਕਹਿੰਦੇ ਉਹਨੇ ਦੱਸਿਆ ਵੀ ਮੈਂ ਮਜ਼ਦੂਰ ਬੰਦਾ ਹਾਂ, ਸਾਡਾ ਜਿਹੜਾ ਮਾਲਕ ਹੈ ਨਾ ਉਹ ਬੜੇ ਗੁੱਸੇ ਵਾਲਾ, ਬੜੇ ਟੌਰਟ ਪੱਕੇ ਵਾਲਾ, 70 ਬੰਦੇ ਉਹਦੇ ਥੱਲੇ ਕੰਮ ਕਰਦੇ ਨੇ, ਸਾਡੀ ਜ਼ਰੂਰਤ ਨਹੀਂ ਹੈਗੀ ਉਹਦੇ ਸਾਹਮਣੇ ਬਹਿਣ ਦੀ। ਸਾਡੇ ਮਾਲਕ ਦੇ ਅੰਦਰ ਹੰਕਾਰ ਹੀ ਇੰਨਾ ਵੀ ਸਾਡੀ ਜ਼ਰੂਰਤ ਨਹੀਂ ਹੈਗੀ ਉਹਦੇ ਸਾਹਮਣੇ ਬਹਿਣ ਦੀ, ਉਹ ਕਿਸੇ ਨਾਲ ਉੱਚੀ ਗੱਲ ਨਹੀਂ ਕਰਨ ਦਿੰਦਾ। ਪਰ ਜਦੋਂ ਮੈਂ ਪ੍ਰਸ਼ਾਦਾ ਛਕ ਰਿਹਾ ਹਾਂ ਨਾ ਪੁੰਜੇ ਬੈਠ ਕੇ ਥੱਲੇ, ਬਿਲਕੁਲ ਜਿਹੜਾ ਸਾਹਮਣੇ ਬੈਠਾ ਪ੍ਰਸ਼ਾਦਾ ਛਕ ਰਿਹਾ ਸੀ ਉਹੀ ਮਾਲਕ ਸੀ, ਕਹਿਣ ਲੱਗਾ ਉਹੀ ਸੀ। ਉਹ ਤਾਂ ਅੱਖਾਂ ਨਹੀਂ ਚੁੱਕਦਾ, ਕਹਿਣ ਲੱਗਾ ਤਾਂ ਅੱਖਾਂ ਨਹੀਂ ਚੁੱਕਦਾ ਮੇਰੇ ਵੱਲ ਵੇਖ ਕੇ। ਕਹਿਣ ਲੱਗੇ ਮੈਂ ਬੈਰਾਗ ਇਸ ਕਰਕੇ ਆ ਗਿਆ ਵੀ ਗੁਰੂ ਦਾ ਦਰ ਕਿੰਨਾ ਵੱਡਾ, ਜਿਹਦੇ ਸਾਹਮਣੇ ਬਹਿ ਕੇ ਸਾਨੂੰ, ਜਿਹਦੇ ਸਾਹਮਣੇ ਬਹਿਣ ਦੀ ਸਾਡੀ ਜ਼ਰੂਰਤ ਨਹੀਂ, ਉਹ ਸਾਡੇ ਸਾਹਮਣੇ ਬਹਿ ਕੇ ਪ੍ਰਸ਼ਾਦਾ ਛਕ ਰਿਹਾ ਜੀ। ਗੁਰੂ ਘਰ ਦੀ ਵਡਿਆਈ, ਸਮਦ੍ਰਿਸ਼ਟਤਾ। ਮਹਾਰਾਜ ਕਹਿੰਦੇ ਜਿਹਨੂੰ ਕਿਤੋਂ ਪ੍ਰਸ਼ਾਦਾ ਨਹੀਂ ਮਿਲੇਗਾ ਉਹਨੂੰ ਇਹਨਾਂ ਦੇ ਘਰੋਂ ਪ੍ਰਸ਼ਾਦਾ ਮਿਲੇਗਾ। ਗੁਰੂ ਅਮਰਦਾਸ ਸਾਹਿਬ ਜੀ ਦੇ ਕਹੇ ਹੋਏ ਬਚਨ, ਇੱਕ ਵੀ ਬਚਨ ਅੱਜ ਤੱਕ ਝੂਠਾ ਨਹੀਂ ਪਿਆ ਤਾਂ ਰਹਿੰਦੀ ਦੁਨੀਆਂ ਤੱਕ ਸੱਚਾ ਰਹਿਣਾ ਜੀ, ਉਹ ਬਚਨ ਜੀ ਰਹਿੰਦੀ ਦੁਨੀਆਂ ਤੱਕ। ਪਹਿਲਾਂ ਤਾਂ ਇਹ ਬਚਨ ਕਿਹਾ, ਦੂਜਾ ਘਰ ਦੀ ਗੱਲ ਚੱਲੀ ਵੀ ਇਹ ਤਾਂ ਲੰਗਰ ਘਰ 'ਚ ਸੌਂਦੇ ਨੇ। ਜਦੋਂ ਘਰ ਦੀ ਗੱਲ ਚੱਲੀ ਨਾ ਤਾਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਵੀ ਵਾਹ, ਇਹਦਾ ਘਰ ਵੇਖਣ ਵਾਸਤੇ ਤਾਂ ਲੋਕ ਦੂਰੋਂ ਦੂਰੋਂ ਆਉਣਗੇ। ਕਹਿਣ ਲੱਗੇ ਆਹ ਵੀ ਬਚਨ ਸੱਚਾ ਜੇ, ਜੋ ਗੁਰੂ ਰਾਮਦਾਸ ਸਾਹਿਬ ਜੀ ਦਾ ਸਥਾਨ ਹੈ ਉਹ ਦੁਨੀਆਂ 'ਤੇ ਕੋਈ ਹੋਰ ਨਹੀਂ ਚੋ ਸਕਦਾ ਜੀ। ਅਤੇ ਮੈਂ ਅੱਗੇ ਵੀ ਤੁਹਾਨੂੰ ਬੜੀ ਵਾਰੀ ਬਚਨ ਸੁਣਾਇਆ ਜੀ, ਬਾਬਾ ਖੜਕ ਸਿੰਘ ਜੀ ਕਾਰ ਸੇਵਾ ਵਾਲੇ ਉਹਨਾਂ ਨੂੰ ਇੱਕ ਮੰਦਰ 'ਚ ਲੈ ਗਏ। ਮਹਾਂਪੁਰਖੋ ਵੇਖੋ, ਦਰਬਾਰ ਸਾਹਿਬ ਵਰਗੀਆਂ ਪੌੜੀਆਂ, ਦਰਬਾਰ ਸਾਹਿਬ ਵਰਗਾ ਪੁੱਲ, ਦਰਬਾਰ ਸਾਹਿਬ ਵਰਗਾ ਮੰਦਰ। ਕੁਝ ਸਮਾਂ ਬਾਬਾ ਖੜਕ ਸਿੰਘ ਜੀ ਚੁੱਪ ਕਰਕੇ ਕਹਿਣ ਲੱਗੇ, ਭਲਿਓ ਸਭ ਕੁਝ ਦਰਬਾਰ ਸਾਹਿਬ ਵਰਗਾ ਬਣਾ ਲਓਗੇ, ਗੁਰੂ ਰਾਮਦਾਸ ਜੀ ਨੂੰ ਕਿੱਥੋਂ ਲੈ ਕੇ ਆਓਗੇ। ਕਹਿਣ ਲੱਗੇ ਉਹ ਤਾਂ ਉੱਥੇ ਹੀ ਨੇ, ਉਹਨਾਂ ਨੂੰ ਕਿੱਥੋਂ ਲੈ ਕੇ ਆਓਗੇ। ਸਤ ਸੰਗਤ, ਮਹਾਰਾਜ ਦਾ ਅੱਜ ਬਚਨ ਸੱਚਾ, ਇਹਦਾ ਘਰ ਵੇਖਣ ਵਾਸਤੇ ਲੋਕ ਦੂਰੋਂ ਦੂਰੋਂ ਆਇਆ ਕਰਨਗੇ। ਕਹਿਣ ਲੱਗੇ ਜੀ ਕੁੱਲ ਦਾ ਹੀ ਨਹੀਂ ਪਤਾ। ਮਹਾਰਾਜ ਕਹਿੰਦੇ ਇਹਦੀ ਕੁੱਲ ਅਸੀਂ ਹਾਂ, ਇਹਦੀ ਕੁੱਲ ਨਾਲ ਰਿਸ਼ਤਾ ਜੋੜਨ ਵਾਸਤੇ ਲੋਕ ਤਰਸਿਆ ਕਰਨਗੇ ਜੀ। ਹੁਣ ਵੀ ਛੋਟੀ ਪਰਿਵਾਰ ਨੇ ਬੜੇ ਸਤਿਕਾਰ ਨਾਲ ਵਿਚਰਦੇ ਨੇ। ਬਚਨ ਹੋ ਗਿਆ ਅਤੇ ਆਖਿਆ ਮਹਾਰਾਜ ਨੇ ਸੱਦ ਕੇ, ਅੱਜ ਤੋਂ ਬਾਅਦ ਘੁੰਗੜੀਆਂ ਦੀ ਟੋਕਰੀ ਨਹੀਂ ਸੀਸ 'ਤੇ ਰੱਖਣੀ, ਅੱਜ ਤੋਂ ਬਾਅਦ ਪੱਕੀ ਸੇਵਾ ਦੀ ਟੋਕਰੀ ਸੀਸ 'ਤੇ ਰੱਖਣੀ ਹੈ। ਉੱਧਰੋਂ ਮਹਾਰਾਜ ਨੇ ਬੌੜੀ ਸਾਹਿਬ ਦਾ ਆਰੰਭ ਕਾਰਜ ਕਰਾ ਦਿੱਤਾ। ਇਹ ਮੈਂ ਤਾਂ ਥੋੜ੍ਹਾ ਜਿਹਾ ਡਿਟੇਲ ਵਿੱਚ ਲੈ ਗਿਆ, ਉਹਦਾ ਕਾਰਨ ਇਹ ਹੈ 21 ਸਾਲ ਗੁਰੂ ਰਾਮਦਾਸ ਸਾਹਿਬ ਗੋਇੰਦਵਾਲ ਸਾਹਿਬ ਰਹੇ ਨੇ ਜੀ। 21 ਸਾਲ ਥੋੜ੍ਹੇ ਨਹੀਂ ਹੁੰਦੇ, 21 ਦਿਨ ਲਗਾਤਾਰ ਮਿੱਥ ਲਈਏ ਨਾ ਵੀ ਗੁਰਦੁਆਰੇ ਆਉਣਾ ਅਤੇ ਆਉਣਾ ਔਖਾ ਹੋ ਜਾਂਦਾ ਜੀ, ਕੋਈ ਨਾ ਕੋਈ ਨਾਗਾ ਤਾਂ ਪੈ ਹੀ ਜਾਂਦਾ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਸੇਵਾ ਕਰਦੇ ਅਤੇ ਬੌੜੀ ਸਾਹਿਬ ਦੀ ਸੇਵਾ ਚੱਲ ਰਹੀ ਸੀ। ਸ਼ਾਮ ਦਾ ਸਮਾਂ ਸੀਗਾ, ਆਖਰੀ ਪੂਰ ਸੀਗਾ ਜੀ, ਵਾਹਿਗੁਰੂ ਆਖਰੀ ਟੋਕਰੀਆਂ ਲੈ ਕੇ ਸੰਗਤਾਂ ਜਾ ਰਹੀਆਂ ਸਨ ਅਤੇ ਟੋਕਰੀਆਂ 'ਚੋਂ ਮਿੱਟੀ ਕੱਢ ਕੇ ਅਤੇ ਟੋਕਰੀਆਂ ਉੱਥੇ ਸੁੱਟ ਕੇ ਅਤੇ ਹੱਥ ਮੂੰਹ ਧੋਣ ਚੱਲ ਜਾਂਦੀ ਸੀ ਸੰਗਤ। ਅਤੇ ਸ਼ਾਮ ਦਾ ਸਮਾਂ ਸੀਗਾ, ਗੁਰੂ ਰਾਮਦਾਸ ਸਾਹਿਬ ਵੀ ਆਖਰੀ ਟੋਕਰੀ ਲੈ ਕੇ ਜਾ ਰਹੇ ਸਨ ਅਤੇ ਕੁਝ ਕੁ ਬਜ਼ੁਰਗਾਂ ਦਾ ਜੱਥਾ ਆਇਆ ਜੀ, ਬਜ਼ੁਰਗਾਂ ਦਾ, ਕੁਝ ਬੀਬੀਆਂ ਵੀ ਉਹਨਾਂ ਵਿੱਚ ਸਨ। ਉਹਨਾਂ ਜਾਣਾ ਸੀ ਹਰਿਦੁਆਰ, ਹੈ ਗੁਰੂ ਰਾਮਦਾਸ ਜੀ ਦੇ ਰਿਸ਼ਤੇਦਾਰ, ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਆ ਸਾਹਮਣੇ ਜਿਹੜਾ ਨੌਜਵਾਨ ਖਲੋਤਾ ਇਹੋ ਹੀ ਰਾਮਦਾਸ ਹੈ ਜੀ, ਇਹ ਨਹੀਂ ਸੀ ਪਤਾ ਉਹਨਾਂ ਨੂੰ। ਇੰਨੀ ਸੋਏ ਕੰਨਾਂ 'ਚ ਪੈ ਚੁੱਕੀ ਸੀ ਵੀ ਗੁਰੂ ਰਾਮਦਾਸ ਸਾਹਿਬ ਜੀ ਦੇ ਬਾਰੇ, ਸਾਡੇ ਰਾਮਦਾਸ ਨੂੰ ਗੁਰੂ ਅਮਰਦਾਸ ਸਾਹਿਬ ਨੇ ਜਵਾਈ ਭਾਈ ਬਣਾਇਆ ਅਤੇ ਸੋਚਿਆ ਜਵਾਈਆਂ ਭਾਈਆਂ ਵਾਲੀ ਟੌਰ 'ਚ ਰਹਿੰਦਾ ਹੋਏਗਾ। ਅਤੇ ਕੁਦਰਤੀ ਅਖੀਰ 'ਤੇ ਗੁਰੂ ਰਾਮਦਾਸ ਸਾਹਿਬ ਸਨ, ਬਜ਼ੁਰਗ ਜਿਹੜਾ ਜਥੇਦਾਰ ਸੀ ਨਾ, ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਵੇਖਿਆ, ਪਛਾਣਿਆ, ਟੋਕਰੀ ਰੱਖੀ, ਉਹਦੇ ਜਾ ਕੇ ਗੋਡੀਆਂ ਹੱਥ ਲਾਇਆ। ਉਹਨੇ ਪੁੱਛਿਆ ਇੱਥੇ ਰਾਮਦਾਸ ਹੈ? ਕਹਿਣ ਲੱਗੇ ਕੋਈ, ਮਹਾਰਾਜ ਦਾ ਜਵਾਈ ਹੈ। ਅਤੇ ਮਹਾਰਾਜ ਤਾਂ ਪਛਾਣਦੇ ਸੀ ਵੀ ਇਹ ਬਰਾਦਰੀ ਹੈ, ਲਾਹੌਰ ਤੋਂ ਆਏ ਨੇ, ਸੋਢੀ ਨੇ ਸਾਰੇ। ਗੁਰੂ ਰਾਮਦਾਸ ਸਾਹਿਬ ਨਿਮਰਤਾ ਵਿੱਚ, ਜਿਹੜੇ ਬਹੁਤ ਘੱਟ ਗੱਲ ਕਰਦੇ ਸਨ, ਸ਼ਾਂਤ ਰਹਿੰਦੇ ਸਨ, ਮਹਾਰਾਜ ਨਿਮਰਤਾ ਦੇ ਵਿੱਚ ਆ ਕੇ ਕਹਿਣ ਲੱਗੇ, ਬਜ਼ੁਰਗੋ ਰਾਮਦਾਸ ਮੈਂ ਹੀ ਹਾਂ। ਕਹਿਣ ਲੱਗੇ ਬਸ, ਉਹਨੂੰ ਬਜ਼ੁਰਗ ਨੂੰ ਤਾਂ ਚੜ ਗਿਆ ਗੁੱਸਾ ਜੀ, ਉਹਨੇ ਫੜੀ ਬਾਂਹ ਅਤੇ ਸਾਧ ਸੰਗਤ ਬਾਂਹ ਫੜ ਕੇ ਗੁਰੂ ਅਮਰਦਾਸ ਸਾਹਿਬ ਕੋਲ ਲੈ ਗਿਆ। ਜਿਹੜੇ ਬੋਲ ਉਹਨੇ ਬੋਲੇ ਨਾ, ਅੱਜ ਆਪਾਂ ਗੁਰਪੁਰਬ ਮਨਾ ਰਹੇ, ਸੱਚੀ ਗੱਲ ਇਹ ਹੈ ਉਹ ਬੰਦੇ ਦੀ ਆਤਮਾ ਨੂੰ ਚੀਰਦੇ ਜਾਂਦੇ ਜੀ। ਜਿਹੜੇ ਬੋਲ ਉਹਨੇ ਮਹਾਰਾਜ ਦੇ ਬਾਰੇ ਬੋਲੇ ਸੀਗੇ ਜੀ। ਬਸ ਮੈਂ ਦੋ ਤਿੰਨ ਬਚਨ ਕਹਿ ਕੇ ਬਹੁਤਾ ਨਹੀਂ ਉਹ ਪ੍ਰਸੰਗ ਸੁਣਾਵਾਂਗਾ। ਉਹ ਕਹਿਣ ਲੱਗਾ ਜੀ ਵੇਖੋ ਇਹ ਤਾਂ ਸਨ ਨਿਆਣਾ, ਤੁਸੀਂ ਤਾਂ ਸਿਆਣੇ ਸੀ, ਜਵਾਈਆਂ ਕੋਲੋਂ ਕੌਣ ਇਹੋ ਜਿਹਾ ਕੰਮ ਕਰਾਉਂਦਾ। ਇਹਨੇ ਮਿੱਟੀ ਦੀ ਟੋਕਰੀ ਆਪਣੇ ਸਿਰ 'ਚ ਰੱਖੀ ਹੈ ਅਤੇ ਫਿਰ ਇਹੋ ਜਿਹੇ ਸ਼ਬਦ ਬੋਲੇ ਵੀ ਜਿੱਥੇ ਮਾਂ ਪਿਓ ਨੇ ਚਾਲਾ ਮਾਰਿਆ ਇਹਨੇ ਕਿਉਂ ਨਹੀਂ ਚਾਲਾ ਮਾਰਿਆ ਜੀ। ਗੁਰੂ ਅਮਰਦਾਸ ਸਾਹਿਬ ਚੁੱਪ ਰਹੇ, ਸੁਣ ਕੇ ਮਹਾਰਾਜ ਕਹਿੰਦੇ ਸੋਡੀਓ ਤੁਹਾਨੂੰ ਮਿੱਟੀ ਦੀ ਟੋਕਰੀ ਵਿਖਦੀ ਹੈ, ਮੈਨੂੰ ਪੁੱਛ ਕੇ ਵੇਖੋ ਇਹ ਮਿੱਟੀ ਦੀ ਟੋਕਰੀ ਨਹੀਂ ਇਹ ਦੀਨ ਦੁਨੀ ਦਾ ਛਤਰ ਹੈ। ਕਹਿਣ ਲੱਗੇ ਆਹ ਬਚਨ ਮਹਾਰਾਜ ਨੇ ਕੀਤਾ। ਤਿੰਨ ਗੱਲਾਂ ਗੁਰੂ ਰਾਮਦਾਸ ਜੀ ਦੇ ਜੀਵਨ 'ਚ ਨੇ, ਪਤਾ ਕਿਹੜੀਆਂ? ਇੱਕ ਸਾਧ ਸੰਗਤ ਘੁੰਗੜੀਆਂ ਦੀ ਟੋਕਰੀ, ਘੁੰਗੜੀਆਂ ਦੀ ਟੋਕਰੀ ਬਣ ਗਈ ਸੇਵਾ ਦੀ ਟੋਕਰੀ, ਅਤੇ ਸੇਵਾ ਦੀ ਟੋਕਰੀ ਬਾਅਦ ਵਿੱਚ ਕੀ ਬਣਿਆ? ਦੀਨ ਦੁਨੀਆ ਦਾ ਛਤਰ ਜੀ। ਅਤੇ ਮੈਂ ਨਾਮ ਲੈ ਦਿੰਦਾ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਨੇ, ਗਿਆਨੀ ਮਾਨ ਸਿੰਘ ਜੀ, ਉਹਨਾਂ ਮੈਨੂੰ ਬੜੀ ਹਰੀ ਆਖਿਆ। ਕਹਿਣ ਲੱਗੇ ਅਸੀਂ ਜ਼ਿੰਦਗੀ 'ਚ ਨਹੀਂ ਸੋਚਿਆ ਵੀ ਐਡੀ ਵੱਡੀ ਪਦਵੀ ਮਿਲ ਜਾਣੀ। ਮੈਂ ਪੁੱਛਿਆ ਜੀ ਕੋਈ ਨਾ ਕੋਈ ਤਾਂ ਇਹੋ ਜਿਹਾ ਕੰਮ ਕੀਤਾ ਹੋਏਗਾ ਸੇਵਾ, ਕੋਈ ਬਚਪਨ ਦੀ ਗੱਲ ਹੀ ਸੁਣਾ ਦਿਓ। ਕਹਿਣ ਲੱਗੇ ਬਚਪਨ ਵਿੱਚ ਕਾਰ ਸੇਵਾ ਵਾਲਿਆਂ ਨਾਲ ਬੜੀਆਂ ਟੋਕਰੀਆਂ ਢੋਈਆਂ ਨੇ ਜੀ। ਇਹਨੂੰ ਐਵੇਂ ਨਾ ਸਮਝ ਲਿਓ, ਗੁਰੂ ਘਰ ਦੀ ਸੇਵਾ ਦੀ ਟੋਕਰੀ ਵਿੱਚ ਵੀ ਦੀਨ ਦੁਨੀਆ ਦਾ ਛਤਰ ਲੁਕਿਆ ਪਿਆ ਹੁੰਦਾ, ਚ ਜਿਹੜੇ ਬਹੁਤੀ ਕਰਦੇ ਨੇ ਉਹ ਛਤਰ ਨੂੰ ਪ੍ਰਗਟ ਕਰ ਲੈਂਦੇ ਜੀ, ਉਹ ਪ੍ਰਗਟ ਕਰ ਲੈਂਦੇ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸੇਵਾ ਕਰ ਰਹੇ ਨੇ। ਮਹਾਰਾਜ ਨੇ ਗੁਰੂ ਅਮਰਦਾਸ ਸਾਹਿਬ ਨੇ ਬਚਨ ਕਿਹਾ, ਕਹਿਣ ਲੱਗੇ ਇਹ ਦੀਨ ਦੁਨੀਆ ਦਾ ਛਤਰ 'ਚ, ਕਿਉਂਕਿ ਗੁਰੂ ਸਾਹਿਬ ਨੂੰ ਪਤਾ ਸੀ ਸਾਰੀ ਗੱਲ ਦਾ। ਅਤੇ ਕਹਿਣ ਲੱਗੇ ਦੂਜਾ ਤੁਸੀਂ ਕਹਿੰਦੇ ਹੋ ਇਹ ਸੋਢੀਆਂ ਵਿੱਚ ਪੈਦਾ ਕਿਉਂ ਹੋਏ? ਕਹਿਣ ਲੱਗੇ ਜੇ ਇਹ ਸੋਢੀਆਂ ਵਿੱਚ ਨਾ ਪੈਦਾ ਹੁੰਦੇ ਤੇ ਅੱਜ ਤੱਕ ਤੁਹਾਡੇ ਪਿੱਤਰ ਨਰਕਾਂ 'ਚ ਹੋਣੇ ਸੀ। ਕਹਿਣ ਲੱਗੇ ਪਿੱਤਰ ਭਲਾ ਕਿਹਨੂੰ ਕਹਿੰਦੇ? ਸਾਧ ਸੰਗਤ ਜੀ ਗੱਜ ਕੇ ਆਖੋ ਵਾਹਿਗੁਰੂ। ਪਿੱਤਰ ਕਹਿੰਦੇ ਜਿਹੜੇ ਪਹਿਲਾਂ ਮਰ ਚੁੱਕੇ ਹੁੰਦੇ ਜੀ, ਪਤਾ ਨਹੀਂ ਕਿਹੜੇ ਜ਼ਮਾਨੇ ਦੇ ਮਰੇ ਹੋਏ ਬੰਦਿਆਂ ਨੂੰ ਪਿੱਤਰ ਕਹਿੰਦੇ ਵੀ ਇਹ ਪਿੱਤਰ ਹੈ। ਗੁਰੂ ਅਮਰਦਾਸ ਸਾਹਿਬ ਕਹਿੰਦੇ ਭਲਿਓ ਸੋਢੀਆਂ ਦੀ ਕੁੱਲ 'ਚ ਰਾਮਦਾਸ ਜੀ ਨੇ ਅਵਤਾਰ ਲੈ ਕੇ ਤੁਹਾਡੇ ਪਿੱਤਰਾਂ ਦਾ ਉਧਾਰ ਕਰਤਾ। ਕਹਿਣ ਲੱਗੇ ਜਿਹੜੇ ਤੁਹਾਡੇ ਪਹਿਲਾਂ ਮਰ ਚੁੱਕੇ ਲੋਕ ਨੇ ਨਾ ਉਹਨਾਂ ਦਾ ਵੀ ਉਧਾਰ ਹੋ ਗਿਆ। 'ਚ ਕਹਿਣ ਲੱਗੇ ਸਾਧ ਸੰਗਤ ਉਹ ਤੇ ਸਾਹਮਣੇ ਖਲੋਤੇ, ਗੁਰੂ ਰਾਮਦਾਸ ਸਾਹਿਬ ਦੇ ਨੇਤਰ ਸੱਜਣ ਹੋਏ ਜੀ, ਮਨ ਨੀਵਾਂ ਹੋ ਗਿਆ ਅਤੇ ਗੁਰੂ ਅਮਰਦਾਸ ਸਾਹਿਬ ਦੇ ਚਰਨ ਫੜਦੇ, ਸਤਿਗੁਰੂ ਇਹਨਾਂ ਨੂੰ ਤੁਹਾਡੇ ਘਰ ਦੀ ਟੋਕਰੀ ਬਾਰੇ ਨਹੀਂ ਪਤਾ, ਮੇਰੇ ਕੋਲੋਂ ਪੁੱਛ ਕੇ ਵੇਖੋ ਘੁੰਗਣੀਆਂ ਦੀ ਟੋਕਰੀ ਤੋਂ ਬਾਅਦ ਆਹ ਟੋਕਰੀ ਤੁਸੀਂ ਸਿਰ 'ਤੇ ਰੱਖੀ ਹੈ। ਮਹਾਰਾਜ ਇਹਨਾਂ ਨੂੰ ਇਸ ਗੱਲ ਦਾ ਪਤਾ ਕੋਈ ਨਹੀਂ, ਕਿਰਪਾ ਕਰੋ ਇਹਨਾਂ ਨੂੰ ਬਖਸ਼ ਲਓ ਜੀ, ਕਿੰਨੀ ਨਿਮਰਤਾ ਹੋਏਗੀ ਜੀਵਨ ਦੀ ਜੀ। ਅਤੇ ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦੀ 93.5 ਸਾਲ ਦੀ ਉਮਰ ਸੀਗੀ ਉਦੋਂ। ਤੁਸੀਂ ਇਹ ਗੱਲ ਸੋਚੋ ਵੀ ਕੋਈ ਜਵਾਈਆਂ ਨੂੰ ਵੀ ਥੜਾ ਬਣਾਉਣ ਨੂੰ ਕਹਿੰਦਾ ਜੀ? ਗੱਜ ਕੇ ਆਖੋ, ਕੋਈ ਜਵਾਈਆਂ ਨੂੰ ਥੜਾ ਬਣਾਉਣ ਲਈ ਕਹਿੰਦਾ? ਪਰ ਗੁਰੂ ਅਮਰਦਾਸ ਸਾਹਿਬ ਜੀ ਦੀ ਲੀਲਾ ਨਿਆਰੀ ਸੀ। ਮਹਾਰਾਜ ਨੇ ਦੋਵਾਂ ਜਵਾਈਆਂ ਨੂੰ ਆਖਿਆ, ਭਾਈ ਰਾਮਾ ਜੀ ਨੂੰ ਕਿਹਾ ਥੜਾ ਬਣਾਓ, ਤੁਹਾਡੇ ਥੜੇ 'ਤੇ ਬਹਿ ਕੇ ਸੰਗਤ ਨੂੰ ਉਪਦੇਸ਼ ਦਿਆਂਗੇ। ਗੁਰੂ ਰਾਮਦਾਸ ਜੀ ਨੂੰ ਕਿਹਾ ਥੜਾ ਬਣਾਓ, ਤੁਹਾਡੇ ਥੜੇ 'ਤੇ ਬਹਿ ਕੇ ਸੰਗਤ ਨੂੰ ਸੰਗਤ ਕੋਲੋਂ ਸੇਵਾ ਕਰਾਇਆ ਕਰਾਂਗੇ ਜੀ। ਆਹ ਬਚਨ ਕਿਹਾ ਜੀ। ਹੋਇਆ ਕੀ, 3 ਦਿਨ 'ਤੇ ਬਾਬਾ ਰਾਮਾ ਜੀ ਨੇ ਥੜਾ ਬਣਾਇਆ ਕਰਨ, ਅਤੇ ਸਾਧ ਸੰਗਤ ਗੁਰੂ ਅਮਰਦਾਸ ਸਾਹਿਬ ਟਵਾ ਦਿਆ ਕਰਨ। 3 ਦਿਨ ਬਾਬਾ ਰਾਮਾ ਜੀ ਪਤਾ ਕੀ ਕਹਿੰਦੇ? ਮਹਾਰਾਜ ਅੱਜ ਨਹੀਂ ਥੜਾ ਢਾਉਣਾ। ਮਹਾਰਾਜ ਕਹਿੰਦੇ ਕਿਉਂ? ਕਹਿੰਦੇ ਤੁਸੀਂ ਆਪਣੀ ਕਹੀ ਹੋਈ ਗੱਲ ਭੁੱਲ ਜਾਂਦੇ ਹੋ, ਅੱਜ ਥੜਾ ਢਾਉਣਾ ਨਹੀਂ ਅਤੇ ਕੱਲ੍ਹ ਨੂੰ ਮੈਂ ਬਣਾਉਣਾ ਨਹੀਂ। ਕਹਿਣ ਲੱਗੇ ਕਿਉਂ? ਤੁਹਾਨੂੰ ਤਾਂ ਚੇਤਾ ਭੁੱਲ ਜਾਂਦਾ, ਇਤਿਹਾਸ ਵਿੱਚ ਜ਼ਿਕਰ ਹੈ ਰਾਮਾ ਜੀ ਤਾਂ ਉੱਥੇ ਰੁਕ ਗਏ। ਅਗਲੇ 7 ਦਿਨ ਮਹਾਰਾਜ ਪ੍ਰੀਖਿਆ ਲੈਂਦੇ ਰਹੇ ਗੁਰੂ ਰਾਮਦਾਸ ਜੀ ਦੀ। ਹਰ ਰੋਜ਼ ਕਹਿਣਾ ਥੜਾ ਬਣਾਓ, ਰੋਜ਼ ਥੜਾ ਬਣਾਉਣਾ। ਆਪਣੀ ਬਣਾਈ ਹੋਈ ਚੀਜ਼ ਨੂੰ ਢਾਉਣਾ ਬੜਾ ਔਖਾ ਹੁੰਦਾ ਸਾਧ ਸੰਗਤ ਜੀ। ਜਿਹੜੀ ਆਪ ਚੀਜ਼ ਤਿਆਰ ਕੀਤੀ ਹੋਈ, ਇੱਥੋਂ ਤੱਕ ਚਾਦਰ ਹੀ ਆਪ ਵਿਛਾਈ ਹੋਵੇ, ਕੋਈ ਕਵੇ ਖਰਾਬ ਹੈ ਅਤੇ ਸਾਧ ਸੰਗਤ ਬਾਅਦ 'ਚੋਂ ਚੁੱਕਣੀ ਬੜੀ ਔਖੀ ਹੋ ਜਾਂਦੀ ਜੀ ਚਾਦਰ ਜੀ। ਵੀ ਅਸੀਂ ਤਾਂ ਚੰਗੀਆਂ ਭਲੀਆਂ ਵਿਛਾਈਆਂ, ਇਹ ਆਖੀ ਜਾਂਦਾ ਖਰਾਬ ਹੈ। ਅਤੇ ਵਾਰ ਵਾਰ ਥੜੇ ਬਣਾਉਣੇ ਅਤੇ ਢਾਉਣੇ ਕਿਹੜਾ ਸੌਖਾ ਕੰਮ ਸੀ? ਨਾਲੇ ਮਾਰਰ ਕਿਹੜਾ ਮਿਸਤਰੀ ਦਾ ਕੰਮ ਸਿੱਖੇ ਨੇ ਜੀ, ਪਰ ਮਾਰਨ ਨੂੰ ਸਾਰਾ ਕੁਝ ਆਉਂਦਾ ਵੀ ਹੈਗਾ ਹੈ ਜੀ, ਇਹ ਵੀ ਗੱਲ ਚੇਤਾ ਰੱਖਿਓ। ਸੱਤਵੇਂ ਦਿਨ ਜਦੋਂ ਥੜਾ ਬਣਾਉਣ ਲਈ ਆਖਿਆ, ਥੜਾ ਬਣ ਗਿਆ, ਖੁੰਡੀ ਨਾ ਗੁਰੂ ਅਮਰਦਾਸ ਸਾਹਿਬ ਨੇ ਥੜੇ ਨਾਲ ਲਾ ਕੇ ਨਾ ਕੰਧ ਨੂੰ, ਅਤੇ ਖਿੱਚ ਕੇ ਬੋਲੇ, ਰਾਮਦਾਸ ਪਤਾ ਨਹੀਂ ਲੱਗਦਾ ਇੰਨੇ ਦਿਨ ਹੋ ਗਏ ਥੜਾ ਬਣਾਉਣਾ ਆਉਂਦਾ ਹੀ ਨਹੀਂ। ਅਤੇ ਗੁਰੂ ਰਾਮਦਾਸ ਸਾਹਿਬ ਨੇ ਚਰਨ ਫੜਦੇ, ਮਹਾਰਾਜ ਮੈਨੂੰ ਆਉਣਾ ਵੀ ਨਹੀਂ ਸੱਚੇ ਪਾਤਸ਼ਾਹ, ਜਿਵੇਂ ਤੁਸੀਂ ਕਿਹਾ ਨਾ ਉਵੇਂ ਥੜਾ ਬਣਨਾ ਵੀ ਕੋਈ ਨਹੀਂ, ਕਿਉਂ ਤੁਸੀਂ ਵਾਰ ਵਾਰ ਪਿਆਰ ਨਾਲ ਸਮਝਾ ਕੇ ਜਾਂਦੇ ਹੋ, ਮੈਂ ਮੂਰਖ ਮਤ ਵਾਲਾ ਸਮਝ ਨਹੀਂ ਸਕਦਾ। ਕਹਿਣ ਲੱਗੇ ਕਿੱਡੀ ਨਿਮਰਤਾ। ਅਤੇ ਸਾਧ ਸੰਗਤ ਅਗਲੀ ਗੱਲ ਧਿਆਨ ਨਾਲ ਸੁਣਿਓ, ਜਿਹੜੇ ਕਹਿੰਦੇ ਸੀ ਨਾ ਅੱਜ ਥੜਾ ਢਾਉਣਾ ਨਹੀਂ ਅਤੇ ਕੱਲ੍ਹ ਬਣਾਉਣਾ ਨਹੀਂ, ਉਹਨਾਂ ਦਾ ਥੜਾ ਲੱਭਦਾ ਵੀ ਕੋਈ ਨਹੀਂ। ਗੁਰੂ ਰਾਮਦਾਸ ਜੀ ਦਾ ਥੜਾ ਅੱਜ ਵੀ ਉੱਥੇ ਬਣਿਆ ਹੋਇਆ ਜੀ। ਗੋਇੰਦਵਾਲ ਸਾਹਿਬ ਜਾਓ, ਬੌਲੀ ਸਾਹਿਬ ਦੇ ਬਿਲਕੁਲ ਨਾਲ ਇੱਕ ਥੜਾ ਬਣਿਆ ਹੋਇਆ, ਪਾਲਕੀ ਸਾਹਿਬ ਉਹਦੇ ਉੱਤੇ ਬਣੀ ਹੈ। ਉਹ ਥੜੇ ਦੀਆਂ ਇੱਟਾਂ, ਉਹ ਥੜਾ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਹੱਥੀਂ ਬਣਾਇਆ ਹੋਇਆ ਜੀ। ਜਦੋਂ ਮਹਾਰਾਜ ਨੇ ਆਹ ਬਚਨ ਕਿਹਾ ਨਾ ਮੇਰੇ ਕੋਲੋਂ ਬਣਨਾ ਵੀ ਕੋਈ ਨਹੀਂ, ਗੁਰੂ ਅਮਰਦਾਸ ਸਾਹਿਬ ਨੇ ਛਾਤੀ ਨਾਲ ਲਾ ਲਿਆ। ਮਹਾਰਾਜ ਕਹਿੰਦੇ ਬਾਹਰ ਦਾ ਤੇ ਥੜੇ ਦਾ ਨਾਮ ਸੀ, ਅਸਲ ਵਿੱਚ ਮੈਂ ਉਹ ਥੜਾ ਲੱਭ ਰਿਹਾ ਸਾਂ ਜਿਸ ਥੜੇ ਤੇ ਅੰਦਰ ਬੈਠਣਾ। ਕਹਿਣ ਲੱਗੇ ਉਹ ਥੜਾ ਲੱਭ ਰਿਹਾ ਸਾਂ, ਅੱਜ ਤੁਸੀਂ ਉਹ ਥੜਾ ਬਣਾ ਲਿਆ। ਸਹਿਣਸ਼ੀਲਤਾ ਸੀਗੀ ਜੀ। ਮਹਾਰਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ 95 ਸਾਲਾਂ ਦੇ ਹੋਏ, ਸਾਰੇ ਪਰਿਵਾਰ ਨੂੰ ਬੁਲਾ ਲਿਆ, ਗੁਰੂ ਰਾਮਦਾਸ ਸਾਹਿਬ ਵੀ ਆਏ। ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਨੂੰ ਇਸ਼ਾਰਾ ਕੀਤਾ, ਇਹਨਾਂ ਨੂੰ ਇਸ਼ਨਾਨ ਕਰਾਓ, ਨਵੇਂ ਬਸਤਰ ਪਵਾਓ। ਇਸ਼ਨਾਨ ਕਰਾ ਕੇ ਨਵੇਂ ਬਸਤਰ ਪਵਾ ਕੇ ਸਾਧ ਸੰਗਤ ਗੁਰੂ ਅਮਰਦਾਸ ਸਾਹਿਬ ਕੋਲ ਜਦੋਂ ਆਏ, ਮੇਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਆਪ ਤਖਤ ਤੋਂ ਉੱਠ ਕੇ ਬਾਂਹ ਫੜ ਕੇ ਗੁਰੂ ਰਾਮਦਾਸ ਜੀ ਨੂੰ ਗੱਦੀ 'ਤੇ ਬਿਠਾਤਾ ਜੀ, ਬਾਂਹ ਫੜ ਕੇ। ਅਤੇ ਬਣਿਆ ਕੀ ਉਦੋਂ, ਇੱਕ ਵਾਰੀ ਗੱਜ ਕੇ ਆਖੋ ਵਾਹਿਗੁਰੂ। ਗੁਰੂ ਰਾਮਦਾਸ ਸਾਹਿਬ ਨੂੰ ਸਾਰਾ ਕੁਝ ਚੇਤਾ ਆਇਆ, ਨਾ ਮਾਂ ਨਾ ਬਾਪ, ਨਾਨੀ ਸੀ ਉਹ ਵੀ ਨਹੀਂ ਰਹੀ, ਬੜੀ ਵੱਡੀ ਗਰੀਬ ਨਵਾਜੀ ਕੀਤੀ, ਮੈਨੂੰ ਦਾਮਾਦ ਬਣਾਇਆ, ਪਰ ਅੱਜ ਤੇ ਤਖਤ 'ਤੇ ਬਿਠਾਤਾ। ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ, ਅਵਸਥਾ ਦੱਸੋ। ਅਤੇ ਲੰਮਾ ਦਾੜਾ ਸੀਗਾ ਅਤੇ ਨੇਤਰਾਂ 'ਚੋਂ ਜਲ ਹੈ। ਅਤੇ ਉਹ ਜਿਹੜੀ ਪੰਗਤੀ ਮਹਾਰਾਜ ਨੇ ਉਚਾਰੀ ਨਾ, ਤੁਸੀਂ ਪ੍ਰੈਕਟੀਕਲ ਕਰਕੇ ਵੇਖ ਲਈਏ ਆਪਾਂ ਸਾਰੇ, ਕਿਤੇ ਮਨ ਖਿੱਚ ਜੇ ਜੀ, ਖਿੱਚ ਜਾਂਦਾ ਮਨ, ਕੋਈ ਸ਼ੱਕ ਨਹੀਂ ਇਹਦੇ 'ਚ। ਆਮ ਬੰਦੇ ਸੰਸਾਰੀ ਆ, ਮਨ ਖਿੱਚ ਜਾਂਦਾ, ਮਨ ਖਿੱਚਿਆ ਹੋਵੇ, ਮਨ ਗੁੱਸੇ ਵਿੱਚ ਆ ਜੇ, ਨੇਤਰ ਬੰਦ ਕਰਕੇ ਉਹ ਪੰਗਤੀ ਬੋਲਦੇ ਹੋ, ਤੁਹਾਡਾ ਮਨ ਠੰਡਾ ਹੋ ਜਾਏਗਾ ਜੀ। ਪ੍ਰੈਕਟੀਕਲ ਕਰਕੇ ਵੇਖ ਲਿਓ ਜਿਹੜੀ ਪੰਗਤੀ ਮਹਾਰਾਜ ਨੇ ਉਚਾਰੀ ਦੀ, ਉਹ ਪੰਗਤੀ ਬੋਲਦਿਆਂ ਸਾਰ ਤੁਹਾਡਾ ਮਨ ਐ ਗੁੱਸੇ ਤੋਂ ਸ਼ਾਂਤ ਹੋ ਜਾਏਗਾ। ਮਹਾਰਾਜ ਸੱਚੇ ਪਾਤਸ਼ਾਹ ਦੇ ਨੇਤਰਾਂ 'ਚ ਜਲ, ਹੱਥ ਜੋੜੇ ਗੁਰੂ ਅਮਰਦਾਸ ਸਾਹਿਬ ਅੱਗੇ। ਗੁਰੂ ਅਮਰਦਾਸ ਸਾਹਿਬ ਖਲੋਤੇ ਨੇ, ਗੁਰੂ ਰਾਮਦਾਸ ਸਾਹਿਬ ਬੈਠੇ ਨੇ, ਹੱਥ ਜੋੜ ਕੇ ਕਹਿਣ ਲੱਗੇ, ਜੋ ਹਮਰੀ ਬਿਦਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮਹਰ ਜਾਣ ਵਾਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪਿਆ। ਜਿਹੜਾ ਹਮ ਰੁਲਤੇ ਫਿਰਤੇ ਸ਼ਬਦ ਹੈ ਨਾ, ਆਹ ਨਿਮਰਤਾ ਲਿਆਉਂਦਾ ਜੇ ਵਿੱਚ ਜੀ। ਹੁਣ ਬੰਦਾ ਅਵਸਰ ਬਣ ਕੇ ਬੈਠਾ ਹੈ, ਅਤੇ ਉਹ ਗੱਲ ਕਿਵੇਂ ਬਣੇ ਜੀ? ਅੰਦਰ ਕ੍ਰੋਧ ਅਵਸਰ ਬਣ ਕੇ ਬੈਠਾ ਹੈ, ਅਤੇ ਉਹਨੂੰ ਜਦੋਂ ਰੁਲਤੇ ਫਿਰਤੇ ਸੁਣਾਵਾਂਗੇ ਨਾ, ਫਿਰ ਨਿਮਰਤਾ ਆਉਣੀ ਜੀ ਉਹਨੂੰ ਜੀ। ਆਹ ਪੰਗਤੀ ਪੜ੍ਹ ਕੇ ਵੇਖ ਲਿਓ, ਮਨ ਠੰਡਾ ਕਰ ਦਿੰਦੀ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ, ਭਾਵ ਜੋ ਮੈਂ ਸਾਂ। ਗੁਰੂ ਅਮਰਦਾਸ ਸਾਹਿਬ ਤੁਹਾਨੂੰ ਪਤਾ ਸੀ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਸਾਰੀ ਦੁਨੀਆ ਗੁਰੂ ਅਮਰਦਾਸ ਸਾਹਿਬ ਜੀ ਦੇ ਅੱਗੇ ਝੁਕਦੀ ਸੀ, ਪਰ ਉਦੋਂ ਸਾਰੇ ਹੈਰਾਨ ਹੋ ਗਏ ਜਦੋਂ ਗੁਰੂ ਅਮਰਦਾਸ ਸਾਹਿਬ ਗੁਰੂ ਰਾਮਦਾਸ ਜੀ ਦੇ ਅੱਗੇ ਝੁੱਕ ਕੇ ਜਾ ਕੇ ਜੀ। ਮਹਾਰਾਜ ਉਹਨਾਂ ਦੇ ਅੱਗੇ ਝੁੱਕ ਗਏ ਜੀ। ਅਤੇ 5 ਕੁ ਮਿੰਟ ਦਾ ਮੈਂ ਸਮਾਂ ਹੋਰ ਲਵਾਂਗਾ, ਫਿਰ ਸੰਪੂਰਨਤਾਈ ਵਾਲੇ ਪਾਸੇ ਆਉਣਾ। ਅਜੇ ਮਹਾਰਾਜ ਨੇ ਗੁਰਤਗਦੀ 'ਤੇ ਬੈਠੇ ਹੀ ਨੇ ਜੀ, 7 ਸਾਲ ਦਾ ਫਿਰ ਇਤਿਹਾਸ ਹੈ ਅੱਗੇ ਜੀ, ਉਹ ਇਤਿਹਾਸ ਵੀ ਬਹੁਤ ਲੰਮਾ ਹੈ। ਪਰ ਸਭ ਤੋਂ ਵੱਡੀ ਗੱਲ, ਆ ਜਿਹੜਾ ਅੰਮ੍ਰਿਤਸਰ ਸਾਰੀ ਦੁਨੀਆ 'ਚ ਮਸ਼ਹੂਰ ਹੈ ਨਾ, ਇਹ ਗੁਰੂ ਰਾਮਦਾਸ ਜੀ ਦੀ ਦੇਣ ਹੈ। ਕੱਲ ਗਿਆ ਨੇ ਪਿੰਦਰਪਾਲ ਸਿੰਘ ਕਹਿ ਰਹੇ ਸਨ, ਮੰਜੀ ਸਾਹਿਬ, ਉਹ ਕਹਿੰਦੇ ਸੀ, ਹੁਣ ਨਿੱਕੀ ਜਿਹੀ ਗੱਲ ਹੋ ਜੇ, ਉਹ ਕਹਿੰਦੇ ਅੰਮ੍ਰਿਤਸਰ ਭੀੜ ਬੜੀ ਹੈ ਜੀ, ਇਲਾਕਾ ਖੁੱਲ੍ਹਾ ਕਰ ਦਿਓ। ਅਤੇ ਉਹ ਕਹਿੰਦੇ ਸਨ, ਜੋ ਮਰਜ਼ੀ ਜਿੰਨਾ ਮਰਜ਼ੀ ਖੁੱਲ੍ਹਾ ਇਲਾਕਾ ਕਰ ਲਓ, ਅੰਮ੍ਰਿਤਸਰ ਨੇ ਸੰਘਣਾ ਹੀ ਰਹਿਣਾ, ਕਹਿਣ ਲੱਗੇ ਇੱਥੋਂ ਦੀ ਭੀੜ ਨਹੀਂ ਮੁੱਕਣੀ। ਕਿਉਂ? ਜਦੋਂ ਬਾਣੀ ਚ ਲਿਖਦਾ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਅਨੂਪ ਨੇ, ਇਹ ਅਨੂਪ ਹੈ ਪੂਰੀ, ਇਹ ਸਗਨ ਅਪਾਰ ਹੀ ਰਹਿਣੇ। ਬਾਣੀ ਨੇ ਜੋ ਲਿਖਤਾ ਜੀ, ਜਿੰਨਾ ਮਰਜ਼ੀ ਇਲਾਕਾ ਖੁੱਲ੍ਹਾ ਕਰ ਲਓ, ਇਹਨੇ ਇੱਦਾਂ ਹੀ ਰਹਿਣਾ, ਕਹਿਣ ਲੱਗੇ। ਮਹਾਰਾਜ ਗੁਰਤਾ ਗੱਦੀ ਤੇ ਸੱਜੇ, ਹਰ ਰੋਜ਼ ਸ਼ਾਮ ਨੂੰ ਗੁਰੂ ਰਾਮਦਾਸ ਸਾਹਿਬ ਇਕਾਂਤਵਾਸ ਹੋ ਜਾਂਦੇ ਸਨ। ਬਸ ਗੁਰੂ ਅਮਰਦਾਸ ਸਾਹਿਬ ਨੂੰ ਚੇਤੇ ਕਰਨਾ, ਨੇਤਰਾਂ ਚ ਜਲ ਪਾਰ ਆਉਣਾ, ਹਰ ਅੰਮ੍ਰਿਤ ਭਿੰਨੀ ਦੇਹੁਰੀ। ਹਾਂਜੀ, ਇੱਥੋਂ ਤੱਕ ਹਰ ਵਕਤ ਰਸ ਵਿੱਚ ਹੀ ਰਹਿਣਾ ਜੀ, ਬਚਨ ਘੱਟ ਕਰਨਾ ਜੀ। ਪਰ ਜਿਹੜਾ ਗੁਰੂ ਰਾਮਦਾਸ ਜੀ ਦੇ ਦਰ ਤੇ ਆ ਕੇ ਸੇਵਾ ਕਰਦਾ ਹੁੰਦਾ ਸੀ ਨਾ, ਮੇਰੇ ਮਾਲਕ ਉਹਨੂੰ ਨਹੀਂ ਸੀ ਕਮੀ ਰਹਿਣ ਦਿੰਦੇ ਹੁੰਦੇ ਜੀ। 7 ਸਾਲ ਉਦੋਂ, ਉਹਦੇ ਤੋਂ ਬਾਅਦ 400-500 ਸਾਲ ਫਿਰ ਹੋ ਗਿਆ, ਅੱਜ ਤੱਕ ਗੁਰੂ ਰਾਮਦਾਸ ਸਾਹਿਬ ਉਸੇ ਤਰ੍ਹਾਂ ਹੀ ਵਰਤ ਰਹੇ ਜੀ, ਉਸੇ ਤਰ੍ਹਾਂ ਹੀ। ਬਿਹਾਰ ਦਾ ਇੱਕ ਸੰਤ ਸੀਗਾ ਜੀ, ਉਹ ਦਰਬਾਰ ਸਾਹਿਬ ਆਇਆ, ਉਹਨੇ ਅੰਮ੍ਰਿਤ ਵੇਲੇ ਆ ਕੇ ਕਿਤੇ ਬੈਠਾ ਕੀਰਤਨ ਸੁਣਨ ਨੂੰ, ਸਾਰੀ ਦਿਹਾੜੀ ਉਹਨੇ ਕੀਰਤਨ ਸੁਣਿਆ। ਸ਼ਾਮ ਦੀ ਸੰਪੂਰਨਤਾ ਹੀ ਹੋਈ, ਸੇਵਾਦਾਰਾਂ ਨੇ ਉਠਾਇਆ ਵੀ ਹੁਣ ਕਵਾੜ ਬੰਦ ਕਰਨੇ ਨੇ, ਭੇੜਨੇ ਨੇ, ਅਤੇ ਹੁਣ ਬਾਹਰ ਚੱਲੋ। ਉਹ ਜਦੋਂ ਬਾਹਰ ਆਇਆ ਨਾ, ਉਹਦੇ ਚੇਲਿਆਂ ਨੇ ਉਹਨੂੰ ਪੁੱਛਿਆ ਵੀ ਕੀ ਗੱਲ, ਸਾਰੀ ਦਿਹਾੜੀ ਬੈਠੇ ਰਹੇ ਤੁਸੀਂ? ਭਰੇ ਹੋਏ ਗੱਲ ਨਾਲ ਉਹਨੇ ਹਿੰਦੀ ਵਿੱਚ ਸ਼ਬਦ ਬੋਲੇ ਸੀਗੇ। ਕਹਿਣ ਲੱਗਾ, ਦੁਨੀਆਂ 'ਚ ਰਹਿਬਰ ਬੜੇ ਆਏ ਨੇ, ਆ ਕੇ ਚਲੇ ਗਏ, ਪਰ ਆਏ ਤੋਂ ਗੁਰੂ ਰਾਮਦਾਸ ਜੀ ਵੀ। ਕਹਿਣ ਲੱਗਾ, ਗੁਰੂ ਰਾਮਦਾਸ ਜੀ ਆਏ, ਕੀਰਤਨ ਦਾ ਰੂਪ ਬਣ ਕੇ ਸਦਾ ਵਾਸਤੇ ਇੱਥੇ ਬਹਿ ਗਏ। ਕਹਿਣ ਲੱਗੇ, ਸਦਾ ਵਾਸਤੇ ਇੱਥੇ ਬੈਠ ਗਏ। ਮੈਨੂੰ ਇਹ ਮਹਿਸੂਸ ਹੁੰਦਾ, ਗੁਰੂ ਰਾਮਦਾਸ ਜੀ ਗਏ ਕਿਤੇ ਨਹੀਂ। ਇੱਕ ਮੈਂ ਸਾਖੀ ਮਹਾਰਾਜ ਸਾਹਿਬ ਜੀ ਦੇ ਸਮੇਂ ਦੀ, ਉਹਦੇ ਤੋਂ ਬਾਅਦ ਤੇ ਜਿੰਨੀਆਂ ਮਰਜ਼ੀ ਸਾਖੀਆਂ ਅੱਜ ਤੱਕ ਲੈਣੀਆਂ ਸ਼ੁਰੂ ਹੋ ਜਾਈਏ। ਮੈਂ ਪਿੱਛੇ ਜੇ ਅਰਦਾਸੀਏ ਦਾ ਜ਼ਿਕਰ ਕੀਤਾ ਸੀ, ਉਹ ਕਹਿੰਦਾ ਸੀ ਸਾਈਕਲ ਪੈਂਚਰ ਲਵਾਉਣ ਨੂੰ ਸਾਡੇ ਕੋਲ ਪੈਸੇ ਨਹੀਂ ਸੀ ਹੁੰਦੇ, ਅਤੇ ਹੁਣ ਮੁਲਕ ਕੋਈ ਨਹੀਂ ਛੱਡਿਆ। ਕਹਿਣ ਲੱਗੇ, ਮਹਾਰਾਜ ਦੇ ਦਰ ਦੀਆਂ ਰਹਿਮਤਾਂ, ਮਹਾਰਾਜ ਦੇ ਦਰ ਦੀਆਂ ਬਖਸ਼ਿਸ਼ਾਂ। ਅਤੇ ਸਾਧ ਸੰਗਤ, ਬਾਬਾ ਆਦਮ ਬੜਾ ਬਜ਼ੁਰਗ ਹੈ, ਸੰਤਾਨ ਨਹੀਂ ਹੈਗੀ। ਕਿਸੇ ਨੇ ਕਿਹਾ ਅੰਮ੍ਰਿਤਸਰ ਆ ਜਾ, ਅੰਮ੍ਰਿਤਸਰ ਆ ਕੇ ਸੇਵਾ ਕੀਤੀ, ਬਾਲਣ ਇਕੱਠਾ ਕਰਕੇ ਲੰਗਰ 'ਚ ਪਾਉਣਾ, ਬਜ਼ੁਰਗ ਹੈ, ਘਰਵਾਲੀ ਵੀ ਬਜ਼ੁਰਗ ਹੈ। ਅਤੇ ਠੰਡ ਦੇ ਦਿਨ ਸਨ, ਮਹਾਰਾਜ ਲਾਹੌਰ ਤੋਂ ਮੁੜ ਸੰਗਤਾਂ ਦੇ ਨਾਲ ਆਏ ਸੀ, ਲੱਕੜਾਂ ਦੀ ਲੋੜ ਸੀ। ਬਾਬੇ ਆਦਮ ਨੇ ਆਪਣੇ ਘਰ ਦੀਆਂ ਲੱਕੜਾਂ ਵੀ ਲਿਆ ਕੇ ਲੰਗਰ 'ਚ ਦੇ ਤੀਆਂ, ਮਹਾਰਾਜ ਬੜੇ ਖੁਸ਼ ਹੋਏ ਜੀ। ਇਹਦੇ ਤੋਂ ਅੱਗੇ ਗੱਲ ਸੁਣਿਓ, ਮੈਂ ਸਾਖੀ ਨੂੰ ਬਹੁਤ ਸ਼ੋਰਟਕੱਟ ਕੀਤਾ ਜੀ। ਮਹਾਰਾਜ ਬੜੇ ਖੁਸ਼ ਹੋਏ, ਮਹਾਰਾਜ ਪੁੱਛਦੇ ਸਿੱਖੋ, ਆ ਅੰਗੀਠੀਆਂ ਕਿੰਨੇ ਬਾਲ ਕੇ ਦਿੱਤੀਆਂ? ਸਿੱਖ ਕਹਿੰਦੇ, ਮਹਾਰਾਜ ਉਹ ਜਿਹੜਾ ਬਜ਼ੁਰਗ ਹੈ ਬਾਬਾ ਆਦਮ, ਉਹਨੇ ਅੰਗੀਠੀਆਂ ਬਾਲ ਕੇ ਦਿੱਤੀਆਂ। ਮਹਾਰਾਜ ਕਹਿੰਦੇ, ਕੱਲ੍ਹ ਦੀਵਾਨ ਲੱਗੇਗਾ, ਬਾਬੇ ਆਦਮ ਨੂੰ ਸੱਦਿਓ। ਕਹਿਣ ਲੱਗੇ, ਬਾਬਾ ਆਦਮ ਜੀ ਆ ਗਏ, ਗੁਰੂ ਰਾਮਦਾਸ ਸਾਹਿਬ ਖੜ੍ਹੇ ਕਰਕੇ ਪੁੱਛਦੇ, ਬਾਬਾ ਆਦਮ ਅਸੀਂ ਖੁਸ਼ ਹਾਂ, ਮੰਗੋ, ਕੀ ਮੰਗਦੇ ਹੋ? ਬਾਬਾ ਆਦਮ ਜੀ, ਸਾਧ ਸੰਗਤ ਹੁਣ ਚਿੱਟਾ ਦਾੜਾ ਵੇਖਣ ਅਤੇ ਕਿਵੇਂ ਮੰਗਣ ਵੀ, ਮਹਾਰਾਜ ਸੰਤਾਨ ਦੇ ਦਿਓ। ਮਨ ਵਿੱਚ ਫੁਰਨਾ, ਲੋਕ ਕੀ ਆਖਣਗੇ, ਬਾਬਾ ਬੁੱਢਾ ਹੋ ਗਿਆ ਪਰ ਧਿਆਨ ਅਜੇ ਸੰਸਾਰੀ ਚੀਜ਼ਾਂ ਵਿੱਚ ਹੀ ਹੈ ਜੀ। ਗੱਲ ਬਦਲ ਦਿੱਤੀ, ਮਹਾਰਾਜ ਕੁਝ ਨਹੀਂ ਚਾਹੀਦਾ, ਚਾਹੀਦਾ ਤਾਂ ਹੈਗਾ ਸੀਗਾ ਪਰ ਬਾਹਰੋਂ ਇਹ ਕਹਿਤਾ ਮਹਾਰਾਜ ਕੁਝ ਨਹੀਂ ਚਾਹੀਦਾ। ਉੱਤੋਂ ਉੱਤੋਂ ਅਸੀਂ ਵੀ ਕਹਿੰਦੇ ਹਾਂ ਜੀ, ਕਈ ਵਾਰੀ ਨਾ ਅਸੀਂ ਵੀ ਕਹਿ ਦਿੰਦੇ ਕੁਝ ਨਹੀਂ ਚਾਹੀਦਾ, ਪਰ ਅੰਦਰ ਮੰਗਾਂ ਬੜੀਆਂ ਹੁੰਦੀਆਂ ਜੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕੁਝ ਤੇ ਚਾਹੀਦਾ ਹੈ, ਗੱਜ ਕੇ ਆਖੋ। ਅੱਗੋਂ ਬਾਬਾ ਆਦਮ ਜੀ ਨੇ ਗੱਲ ਬਦਲਤੀ, ਮਹਾਰਾਜ ਹਰ ਰੋਜ਼ ਮੈਨੂੰ ਤੁਹਾਡੇ ਦਰਸ਼ਨ ਹੋ ਜਾਇਆ ਕਰਨ, ਇਹੋ ਹੀ ਬਹੁਤ ਹੈ, ਇਹ ਵੀ ਦਾਤ ਛੋਟੀ ਨਹੀਂ ਜੇ। ਮਹਾਰਾਜ ਕਹਿੰਦੇ, ਬਾਬਾ ਆਦਮ ਕੁਝ ਹੋਰ ਮੰਗ, ਦਰਸ਼ਨ ਤੇ ਤੈਨੂੰ ਦਿੱਤੇ ਹੀ ਨੇ। ਨਹੀਂ ਮਹਾਰਾਜ, ਮਹਾਰਾਜ ਕਹਿੰਦੇ ਨਹੀਂ, ਬਾਬਾ ਆਦਮ ਘਰ ਜਾ, ਕੱਲ ਆਪਣੀ ਘਰਵਾਲੀ ਨਾਲ ਸਲਾਹ ਕਰਕੇ ਆਈ, ਫਿਰ ਤੈਨੂੰ ਦਿਆਂਗੇ ਕੁਝ। ਕਹਿਣ ਲੱਗੇ, ਮਹਾਰਾਜ ਨੂੰ ਪਤਾ ਵੀ ਜੋ ਅੰਦਰ ਹੈ ਨਾ ਮੰਗ, ਉਹ ਜ਼ੁਬਾਨ ਤੇ ਨਹੀਂ ਆ ਰਹੀ ਲੋਕ ਲੱਜਾ ਕਰਕੇ। ਹੁਣ ਮਹਾਰਾਜ ਨੂੰ ਪਤਾ ਵੀ ਸੀ ਸਾਰੀ ਗੱਲ ਦਾ ਜੀ। ਬਾਬਾ ਆਦਮ ਜੀ ਘਰ ਗਏ, ਘਰਵਾਲੀ ਨੂੰ ਦੱਸਿਆ, ਭਗਵਾਨ ਨੇ, ਮਹਾਰਾਜ ਅੱਜ ਬੜੇ ਖੁਸ਼ ਸਨ। ਗੱਜ ਕੇ ਆਖੋ ਵਾਹਿਗੁਰੂ, ਫਿਰ ਆਖੋ ਜੀ। ਫਿਰ ਆਖੋ ਜੀ, ਫਿਰ ਆਖੋ ਜੀ। ਮਹਾਰਾਜ ਅੱਜ ਬੜੇ ਖੁਸ਼ ਸਨ, ਪੁੱਛਿਆ ਕਿਉਂ? ਕਹਿਣ ਲੱਗੇ ਅੱਜ ਉਹਨਾਂ ਕਿਹਾ ਮੈਨੂੰ ਵੀ ਮੰਗ ਕੀ ਮੰਗਣਾ, ਘਰ ਵਾਲੀ ਕਹਿੰਦੀ ਇਸੇ ਕੰਮ ਨੂੰ ਤੇ ਮਾਲਵਾ ਛੱਡ ਕੇ ਆਏ ਆ, ਮੰਗ ਲਓ ਵੀ ਸੰਤਾਨ ਦੇ ਦਿਓ। ਕਹਿਣ ਲੱਗੇ ਸੰਤਾਨ ਕਿਵੇਂ ਮੰਗਾ, ਚਿੱਟੀ ਦਾੜੀ ਹੈ, ਲੋਕ ਕੀ ਆਖਣਗੇ। ਮਹਾਰਾਜ ਸੱਚੇ ਪਾਤਸ਼ਾਹ ਤੇ ਜਾਣਦੇ ਤਾਂ ਨਹੀਂ ਪਰ ਕਹਿੰਦੇ ਮੁੱਖੋਂ ਬੋਲ। ਘਰ ਵਾਲੀ ਕਹਿੰਦੀ ਨਹੀਂ, ਕੱਲ ਜਾ ਕੇ ਮੰਗਣਾ ਹੀ ਮੰਗਣਾ। ਅਗਲਾ ਦਿਨ ਚੜਿਆ, ਬਾਬਾ ਆਦਮ ਜੀ ਫਿਰ ਆ ਗਏ ਜੀ। ਮਹਾਰਾਜ ਕਹਿੰਦੇ ਆਦਮ, ਬਾਬਾ ਆਦਮ ਮੰਗੋ। ਬਾਬਾ ਆਦਮ ਜੀ ਸੰਗਤ ਵਿੱਚ ਖਲੋਤੇ, ਚਿੱਟੀ ਦਾੜੀ ਵੇਖ ਕੇ ਫਿਰ ਚੁੱਪ ਹੋ ਗਏ ਜੀ। ਮਹਾਰਾਜ ਨਹੀਂ, ਦਰਸ਼ਨ ਦੇ ਦਿਓ। ਮਹਾਰਾਜ ਕਹਿੰਦੇ ਨਹੀਂ, ਉਹ ਤੇ ਦਿੱਤੇ ਹੀ ਨੇ, ਅੰਦਰ ਵਾਲੀ ਮੰਗ ਮੰਗੋ। ਮਹਾਰਾਜ ਅੰਦਰ ਕੁਝ ਨਹੀਂ ਹੈਗਾ। ਮਹਾਰਾਜ ਕਹਿੰਦੇ ਐਤਾਂ ਨਹੀਂ, ਘਰ ਜਾਓ ਤੇ ਘਰ ਵਾਲੀ ਨਾਲ ਸਲਾਹ ਕਰਕੇ ਆਓ ਜੀ। ਹੁਣ ਸ਼ਬਦ ਤੇ ਇੰਨਾ ਹੀ ਬੜਾ ਸੀ ਵੀ ਘਰ ਵਾਲੀ ਨਾਲ ਸਲਾਹ ਕਰਨੀ ਹੈ, ਪਰ ਸਾਧ ਸੰਗਤ ਬਾਬਾ ਆਦਮ ਜੀ ਫਿਰ ਨਹੀਂ ਕੁਝ ਬੋਲੇ। ਅਗਲੇ ਦਿਨ ਘਰ ਵਾਲੀ ਕੋਲ ਜਦੋਂ ਪਹੁੰਚੇ, ਉਹਨੇ ਕਿਹਾ ਮੰਗਿਆ ਮਹਾਰਾਜ ਕੋਲੋਂ ਸੰਤਾਨ ਮੰਗੀ? ਨੇਤਰਾਂ ਚ ਜਲ, ਅੱਜ ਵੀ ਸ਼ਰਮ ਆ ਗਈ, ਲੋਕ ਲੱਜਾ ਆ ਗਈ, ਅੱਜ ਵੀ ਮੰਗਿਆ ਨਹੀਂ ਗਿਆ। ਉਹਨੇ ਪੱਕਿਆਂ ਕਰਤਾ ਕੱਲ ਨੂੰ ਇਹ ਦਾਤ ਜ਼ਰੂਰ ਮੰਗਣੀ ਹੈ। ਜਦੋਂ ਕੱਲ ਆਇਆ ਨਾ, ਤੇ ਬਾਬਾ ਆਦਮ ਜੀ ਨੇ ਮਨ ਚ ਇੰਨੀ ਕੁ ਜ਼ਿਆਦਾ ਮਹਿਸੂਸ ਹੋਣ ਲੱਗ ਪਈ ਗੱਲ, ਉਹਨਾਂ ਕਿਹਾ ਮੈਂ ਮਹਾਰਾਜ ਕੋਲ ਜਾਣਾ ਹੀ ਨਹੀਂ। ਕਹਿਣ ਲੱਗੇ ਮਹਾਰਾਜ ਨੇ ਪੁੱਛਣਾ ਹੁਣ ਅੰਦਰ ਦੀ ਗੱਲ ਜਾਣ ਦੇ, ਤੇ ਬਲਿਹਾਰ ਜਾਇਆ ਕਰੋ ਗੁਰੂ ਰਾਮਦਾਸ ਜੀ ਤੇ, ਹੱਥ ਜੋੜੋ ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਕਹਿਣ ਲੱਗੇ, ਮਹਾਰਾਜ ਕਹਿੰਦੇ ਸਿੱਖਾ ਜਾਓ ਬਾਬੇ ਆਦਮ ਦੇ ਘਰ, ਆਪਣੇ ਘਰੋਂ ਆ ਨਹੀਂ ਰਹੇ, ਉਹਨਾਂ ਨੂੰ ਆਖੋ ਸੇਵਾ ਬੜੀ ਕੀਤੀ, ਸੇਵਾ ਦਾ ਫਲ ਤੇ ਲੈ ਜੇ। ਤੇ ਸਾਧ ਸੰਗਤ ਮੇਰੀ ਬੇਨਤੀ ਹੈ, ਸੇਵਾ ਤੋਂ ਆਪਾਂ ਗੁਰੇਜ ਕਰਦੇ ਹਾਂ, ਭਾਂਡੇ ਮਾਂਜਣ ਤੋਂ, ਪ੍ਰਸ਼ਾਦਾ ਪਕਾਉਣ ਤੋਂ, ਸਾਰਾ ਕੁਝ ਕਰਨ ਤੋਂ, ਪਰ ਇੱਕ ਗੱਲ ਚੇਤਾ ਰੱਖਿਓ, ਸੇਵਾ ਕਰਨ ਵਾਲਿਆਂ ਨੂੰ ਗੁਰੂ ਵਾਜਾਂ ਮਾਰ ਕੇ ਫਲ ਦਿੰਦੇ ਨੇ ਜੀ। ਸਿੱਖ ਗਿਆ, ਬਾਬਾ ਆਦਮ ਜੀ ਬੈਠੇ, ਤੁਹਾਨੂੰ ਮਹਾਰਾਜ ਸੱਦਦੇ, ਪਤਨੀ ਕਹਿਣ ਲੱਗੀ ਅੱਜ ਤੁਹਾਡੇ ਕੋਲੋਂ ਨਹੀਂ ਬੋਲਿਆ ਜਾਣਾ, ਮੈਂ ਤੁਹਾਡੇ ਨਾਲ ਜਾਣਾ। ਕਹਿਣ ਲੱਗੀ ਪਤਨੀ ਨਾਲ ਜਾਣ ਲਈ ਤਿਆਰ ਹੋ ਗਈ। ਪਤਨੀ ਮਹਾਰਾਜ ਕੋਲ ਪਹੁੰਚੀ, ਬਾਬਾ ਆਦਮ ਜੀ ਪਹੁੰਚੇ ਤੇ ਪਤਨੀ ਨੇ ਝੋਲੀ ਅੱਡ ਲਈ ਸਤਿਗੁਰੂ ਅੱਗੇ, ਆਵਾਜ਼ ਮਾਰੀ ਛੋਟੀ ਸੁਲਤਾਨ ਹੁਣ ਕਿਰਪਾ ਕਰਿਓ, ਸਾਡੇ ਨਿਕਰਿਆਂ ਦੇ ਘਰ ਵਿੱਚ ਸੰਤਾਨ ਦੇ ਦਿਓ, ਔਂਤ ਨਾ ਧਰਤੀ ਤੋਂ ਤੁਰ ਜਾਈਏ। ਮਹਾਰਾਜ ਨੇ ਨੇਤਰ ਬੰਦ ਕੀਤੇ, ਖਾਲਸਾ ਜੀ ਨੇਤਰ ਬੰਦ ਕਰਕੇ ਸਤਿਗੁਰੂ ਜੀ ਨੇ ਸ਼ਬਦ ਵਰਤਿਆ ਖੋਲ ਕੇ ਕੁਝ ਸਮੇਂ ਬਾਅਦ, ਤੁਹਾਡੇ ਕਈ ਜਨਮਾਂ 'ਚ ਸੰਤਾਨ ਨਹੀਂ ਦਿਖੀ, ਮਹਾਰਾਜ ਕਰੋ ਕਿਰਪਾ। ਮਹਾਰਾਜ ਨੇ ਫਿਰ ਨੇਤਰ ਬੰਦ ਕੀਤੇ, ਫਿਰ ਆਖਿਆ ਤੁਹਾਡੇ ਕਈ ਜਨਮਾਂ 'ਚ ਸੰਤਾਨ ਨਹੀਂ ਲਿਖੀ। ਪਤਨੀ ਕਹਿਣ ਲੱਗੀ ਮਹਾਰਾਜ ਤੁਸੀਂ ਆਵਾਜ਼ ਮਾਰੀ ਸੀਗੀ ਆਪ। ਮਹਾਰਾਜ ਕਹਿੰਦੇ ਅੱਛਾ, ਹੁਣ ਬਚਨ ਧਿਆਨ ਨਾਲ ਸੁਣਿਓ। ਮਹਾਰਾਜ ਕਹਿੰਦੇ ਬਾਬਾ ਆਦਮ, ਸਾਡੇ ਘਰ ਚਾਰ ਪੁੱਤਰ ਹੋਣੇ ਨੇ, ਤਿੰਨ ਦਾ ਜਨਮ ਹੋ ਗਿਆ, ਜਿਹਨੇ ਸਾਡੇ ਘਰ ਜਨਮਣਾ ਸੀ ਚੌਥੇ ਨੇ, ਉਹ ਤੁਹਾਡੇ ਘਰ ਜਨਮੇਗਾ। ਕਹਿਣ ਲੱਗੇ ਸੇਵਾ ਕਰੋ ਗੁਰੂ ਘਰ ਦੀ, ਸਾਧ ਸੰਗਤ ਗੁਰੂ ਤੇ ਆਪਣੇ ਵੀ ਪੁੱਤ ਦੇ ਦਿੰਦਾ ਹੈ ਜੀ। ਤੇ ਮੈਂ ਬੇਨਤੀ ਕਰਾਂ, ਅੱਜ ਸਤਿਕਾਰਯੋਗ ਬੀਬੀਆਂ ਨੇ ਵਰਤ ਰੱਖੇ ਨੇ, ਮਹਾਰਾਜ ਜਿੰਨਾ ਵਰਤ ਰੱਖੇ ਤੇ ਜਿੰਨਾ ਨਹੀਂ ਰੱਖੇ, ਸਾਰਿਆਂ ਦੇ ਸੁਭਾਗ ਭਾਗ ਕਾਇਮ ਰਹਿਣ ਜੀ, ਸਾਰਿਆਂ ਦੇ ਕਾਇਮ ਰਹਿਣ। ਪਰ ਬੇਬੇ ਭਾਨੀ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਪੁੱਛਿਆ ਸੀਗਾ, ਦੱਸ ਤੇਰਾ ਪਤੀ ਚੜ੍ਹਾਈ ਕਰ ਜੇ ਤੂੰ ਕੀ ਕਰੇਂਗੀ? ਉਹਨੇ ਆਖਿਆ ਮਹਾਰਾਜ ਉਦਵੇਂ ਰਵਾਂਗੀ। ਮਹਾਰਾਜ ਕਹਿੰਦੇ ਨਹੀਂ, ਤੂੰ ਸੇਵਾ ਬੜੀ ਕੀਤੀ ਹੈ, ਸਾਢੇ 7 ਸਾਲ ਪਏ ਨੇ ਉਹ ਤੈਨੂੰ ਦਿੰਦੇ ਹਾਂ। ਕਹਿਣ ਲੱਗੇ ਤੇਰੇ ਪਤੀ ਨੂੰ ਦਿੰਦੇ, ਸੇਵਾ ਕਰਿਆ ਕਰੋ, ਗੁਰੂ ਤੇ ਆਪਣੀ ਵੀ ਉਮਰ ਦੇ ਦਿੰਦਾ ਹੈ ਜੀ, ਮਹਾਰਾਜ ਤੇ ਆਪਣੀ ਵੀ ਉਮਰ ਦੇ। ਗੱਲ ਤੇ ਸੇਵਾ ਨਾਲ ਪ੍ਰਾਪਤੀ ਹੋਣੀ ਹੈ ਸਾਰਿਆਂ ਦੇ, ਜਿੰਨੀਆਂ ਸੰਸਾਰ ਦੀਆਂ ਬੀਬੀਆਂ ਨੇ ਨਾ, ਸਾਰਿਆਂ ਦੇ ਸੁਹਾਗ ਭਾਗ ਕਾਇਮ ਰਹਿਣ, ਪਰ ਗੁਰੂ ਘਰ ਦੀ ਸੇਵਾ ਕਰਿਆ ਕਰੋ। ਮਹਾਰਾਜ ਕਹਿੰਦੇ ਲੈ, ਜਿਹੜਾ ਸਾਡੇ ਘਰ ਪੁੱਤ ਪੈਦਾ ਹੋਣਾ ਤੁਹਾਡੇ ਘਰ ਹੋਏਗਾ। ਆਹ ਬਚਨ ਸਤਿਗੁਰੂ ਜੀ ਨੇ ਕਰਤਾ, ਨਾਲ ਇੱਕ ਕੰਡੀਸ਼ਨ ਰੱਖੀ। ਮਹਾਰਾਜ ਕਹਿੰਦੇ ਨਾਮ ਸਾਡੀ ਮਰਜ਼ੀ ਨਾਲ ਰੱਖਣਾ, ਮਹਾਰਾਜ ਹੋਏਗਾ ਹੀ ਤੁਹਾਡਾ ਤੇ ਨਾਮ ਹੀ ਤੁਹਾਡਾ। ਮਹਾਰਾਜ ਕਹਿੰਦੇ ਬੱਚੇ ਦਾ ਨਾਮ ਭਗਤੂ ਰੱਖ ਦਿਓ, ਜੰਮਦਿਆਂ ਤੁਹਾਡੀਆਂ ਭੁੱਖਾਂ ਦੂਰ ਕਰ ਦੇਗਾ, ਭਗਤੀ ਵਾਲਾ ਹੋਏਗਾ। ਸਾਧ ਸੰਗਤ ਜੀ ਜਿਸ ਦਿਨ ਬਾਬਾ ਭਗਤੂ ਜੀ ਦਾ ਜਨਮ ਹੋਇਆ ਨਾ, ਘਰ ਵਿੱਚ ਖਾਣ ਨੂੰ ਮਿੱਠਾ ਨਹੀਂ ਸੀ ਹੈਗਾ ਜੀ। ਪਿੰਡ ਵਾਲੇ ਬੜੇ ਖੁਸ਼ ਹੋਏ, ਉਹ ਬੁੱਢਾ ਬੁੱਢੀ ਦੇ ਘਰ ਸੰਤਾਨ ਪੈਦਾ ਹੋ ਗਈ, ਕਹਿਣ ਲੱਗੇ ਹੈਂ ਬਜ਼ੁਰਗਾਂ ਦੇ ਘਰ ਸੰਤਾਨ ਪੈਦਾ ਹੋ ਗਈ ਗੁਰੂ ਦੀ ਕਿਰਪਾ ਨਾਲ। ਪਿੰਡ ਵਾਲਿਆਂ ਨੇ ਖੁਸ਼ੀ ਚਾ ਕੇ ਘਰ ਭਰਤਾ ਸਾਰਾ ਜੀ। ਇਹ ਬਖਸ਼ਿਸ਼ਾਂ ਉਦੋਂ ਹੀ ਨਹੀਂ, ਇਹ ਬਖਸ਼ਿਸ਼ਾਂ ਹੁਣ ਵੀ ਵਰਤਦੀਆਂ। ਤੇ ਅਖੀਰੀ ਬੇਨਤੀ ਮੈਂ ਕਹਿ ਕੇ ਖਿਮਾ ਮੰਗਣ ਲੱਗਾ, ਗੁਰੂ ਰਾਮਦਾਸ ਸਰ ਅਪਾਰ ਭਰੇ। ਗੁਰੂ ਰਾਮਦਾਸ ਸਾਹਿਬ ਊਣਿਆਂ ਨੂੰ ਭਰਨ ਵਾਲੇ ਤੇ ਅੱਜ ਤੱਕ ਭਰ ਰਹੇ ਨੇ। ਬੈਠਾ ਸੋਢੀ ਪਾਤਸ਼ਾਹ ਬੈਠਾ ਹੈ, ਅੱਜ ਵੀ ਬੈਠਾ ਹੈ ਜੀ, ਇਹ ਨਹੀਂ ਬੈਠਾ ਸੀ, ਅੱਜ ਵੀ ਬੈਠਾ ਹੈ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਮਹਾਰਾਜ ਦਾ ਅਵਤਾਰ ਗੁਰਪੁਰਬ ਹੈ, ਅੰਦਰ ਦੀ ਦਾਤ ਮੰਗੋ ਮਹਾਰਾਜ ਕੋਲੋਂ। ਮਹਾਰਾਜ ਰਸ ਬਖਸ਼ਿਸ਼ ਕਰੋ, ਪ੍ਰੇਮ ਬਖਸ਼ਿਸ਼ ਕਰੋ, ਭਗਤੀ ਦੀ ਦਾਤ ਬਖਸ਼ਿਸ਼ ਕਰੋ। ਸਾਰਿਆਂ ਨੂੰ ਗੁਰਪੁਰਬ ਦੀ ਬਹੁਤ ਬਹੁਤ ਵਧਾਈ ਹੋਵੇ। ਆਓ ਪੰਕਤੀ ਪੜ੍ਹ ਕੇ ਖਿਮਾ ਮੰਗੀਏ। ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ, ਐਵੇਂ ਹੌਲੀ ਹੌਲੀ ਨੀ ਜ਼ੋਰ ਲਾ ਕੇ ਕਹਿਣਾ। ਮਹਾਰਾਜ ਦੀ ਸਿਫਤ ਕਰਨੀ ਹੈ ਨਾ, ਸਿਫਤ ਕਰਨ ਚ ਪੂਰਾ ਜ਼ੋਰ ਲਾ ਦਿਆ ਕਰੋ, ਜਿੰਨਾ ਜ਼ੋਰ ਲਾਈ ਜਾਓਗੇ ਓਨੇ ਪਾਪ ਕੱਟੀ ਜਾਣਗੇ ਜੀ। ਹਾਂਜੀ, ਧੰਨ ਧੰਨ ਰਾਮਦਾਸ ਗੁਰ, ਰਾਮਦਾਸ ਗੁਰ, ਰਾਮਦਾਸ ਗੁਰ, ਰਾਮਦਾਸ ਗੁਰ। ਮਹਾਰਾਜ ਮਿਹਰ ਕਰਨ ਸੱਚੇ ਪਾਤਸ਼ਾਹ, ਤਰਸ ਕਰਨ ਸੱਚੇ ਪਾਤਸ਼ਾਹ, ਕਿਤੇ ਇਹ ਰਾਮਦਾਸ ਗੁਰ ਸ਼ਬਦ ਹਿਰਦੇ ਚ ਵਸਦੇ। ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ, ਉਹ ਹੁੰਦਾ ਜੇ ਰਾਮਦਾਸ। ਸੱਚੇ ਪਾਤਸ਼ਾਹ ਮਿਹਰ ਕਰਨ। ਗੁਰੂ ਸਾਹਿਬ ਜੀ ਦੇ ਅਵਤਾਰ ਗੁਰਪੁਰਬ ਦੀ ਤੁਹਾਨੂੰ ਬਹੁਤ ਬਹੁਤ ਵਧਾਈ ਹੋਏ ਜੀ। ਹਾਂਜੀ, ਆਓ ਫਿਰ ਵਧਾਈਆਂ ਵਾਲੀ ਵੀ ਪੰਕਤੀ ਪੜ੍ਹ ਦਈਏ ਜੀ। ਹਾਂਜੀ, ਫਿਰ ਆਪਾਂ ਖਿਮਾ ਮੰਗੀਏ, ਤੇ ਕਿਉਂ ਖੁਸ਼ੀਆਂ ਵੀ ਥੋੜੀਆਂ ਜਿਹੀਆਂ ਵਰਤਣੀਆਂ ਚਾਹੀਦੀਆਂ ਜੀ। ਮਹਾਰਾਜ ਸਾਹਿਬ ਜੀ ਦਾ ਅਵਤਾਰ ਗੁਰਪੁਰਬ ਹੈ, ਜੀਵਨ ਸੱਚੀ ਉੱਚੀ। ਮਹਾਰਾਜ ਦਾ ਐਸਾ ਪੜ੍ਹਦਿਆਂ ਸੁਣਦਿਆਂ ਸੁਣਦਿਆਂ ਬੰਦਾ ਬੈਰਾਗ ਚ ਹੋ ਜਾਂਦਾ ਜੀ, ਇੰਨੀ ਵੱਡੀ ਘਾਲਣਾ ਸੱਚੇ ਪਾਤਸ਼ਾਹ ਜੀ ਦੀ। ਹੁਣ ਆਓ ਖੁਸ਼ੀ ਵੀ ਕਰ ਲਈਏ ਥੋੜੀ ਜਿਹੀ, ਗੱਜ ਕੇ ਆਖੋ, ਫਿਰ ਆਖੋ ਵਧਾਈਆਂ 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 ਗੁਰ, ਵਧਾਈਆਂ ਵਧਾਈਆਂ ਵਧਾਈਆਂ
ਗੁਰਸਿੱਖਾਂ ਮਨ, ਵਧਾਈਆਂ ਵਧਾਈਆਂ
ਵਧਾਈਆਂ
ਗੁਰਸਿੱਖਾਂ ਮਨ, ਵਧਾਈਆਂ ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ,
ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ,
ਵਧਾਈਆਂ ਵਧਾਈਆਂ ਵਧਾਈਆਂ
ਗੁਰ
ਸਿੱਖਾਂ ਮਨ, ਵਧਾਈਆਂ
ਵਧਾਈਆਂ
ਵਧਾਈਆਂ ਵਧਾਈਆਂ
ਗੁਰ
ਸਿੱਖਾਂ ਮਨ, ਵਧਾਈਆਂ।
ਵਧਾਈਆਂ ਭੁੱਲਾ ਚੁੱਕਾਂ ਤੇ ਖਿਮਾ, ਮਹਾਰਾਜ ਜੀ ਦੇ ਅਵਤਾਰ ਗੁਰਪ ਦੀ ਤੁਹਾਨੂੰ ਬਹੁਤ ਬਹੁਤ ਵਧਾਈ ਹੋਏ ਜੀ। ਵਧਾਈ ਦਾ ਕੀ ਮਤਲਬ ਹੁੰਦਾ ਜੀ? ਵਾਧਾ ਪੈਣਾ। ਜਿਹੜਾ ਮਹਾਰਾਜ ਦੇ ਗੁਰਪੁਰਬਾਂ ਦੀਆਂ ਵਧਾਈਆਂ ਦੇਣ, ਉਹਨਾਂ ਦੇ ਘਰ ਪਰਿਵਾਰਾਂ ਚ ਵਾਧੇ ਪਈ ਜਾਂਦੇ ਜੀ। ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਵਧਾਈ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ ਜੀ। ਹੁਣ ਭਾਈ ਗੁਰਦੇਵ ਸਿੰਘ ਜੀ ਕੁਝ ਸਮਾਂ ਆਪ ਸਾਰੀ ਸੰਗਤ ਦਾ ਧੰਨਵਾਦ ਕਰਨਗੇ, ਫਿਰ ਹੁਕਮਨਾਮਾ ਸਾਹਿਬ ਹੋਣਗੇ ਤੇ ਲੰਗਰ। ਆਪ ਸਾਰਿਆਂ ਨੂੰ ਬੇਨਤੀ ਹੈ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਸੰਗ ਜੀ।